ਦਸਮ ਦੇ ਗਿਆਨੀ ਪੈਦਾ ਕੀਤੇ। ਦਸਮ ਗ੍ਰੰਥ ਦੇ ਅਰਥ ਕਰਨ ਵਾਲੇ ਵਿਚਾਰਵਾਨ ਪੈਦਾ ਕੀਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਰਚਨਾ ਦੀ ਮਹਾਂਪੁਰਸ਼ ਜਿਸ ਵੇਲੇ ਕਥਾ ਕਰਿਆ ਕਰਦੇ ਸਨ, ਜਿਹੜੇ ਲੋਕ ਇਹ ਸਮਝਦੇ ਸੀ ਕਿ ਸੰਤ ਜੀ ਬਹੁਤ ਕੱਟੜ ਸੁਭਾਅ ਦੇ ਹਨ, ਹਿੰਦੂ ਲੋਕ ਮਹਾਂਪੁਰਖਾਂ ਦੀ ਉਸਤਤ ਕਰਦੇ ਸੁਣੇ ਗਏ, ਪਰ ਹੈਰਾਨ ਹੋ ਕੇ ਉਸਤਤ ਕਰਦੇ ਸੁਣੇ ਗਏ। ਰਾਮਾ ਅਵਤਾਰ ਦੀ ਕਥਾ ਇਹ ਮਹਾਂਪੁਰਸ਼ ਕਥਾ ਦਾ ਐਸਾ ਵਿਰਾਗ ਵਿੱਚ ਆ ਕੇ ਆਨੰਦ ਬਣਾਇਆ ਹੋਇਆ ਕਿ ਸਾਰੇ ਉਹ ਲੋਕ ਇਕੱਠੇ ਹੋ ਕੇ ਕਹਿਣ ਲੱਗੇ, ਹੱਦ ਹੋ ਗਈ ਕਿ ਸਾਡੇ ਘਰ ਦੀ ਇਹ ਕਥਾ ਕਿਸੇ ਬ੍ਰਾਹਮਣ ਦੇ ਮੁੱਖ ਤੋਂ ਵੀ ਅਜਿਹੇ ਪਿਆਰ ਨਾਲ ਨਹੀਂ ਸੁਣੀ ਜਿਹੇ ਦੇ ਪਿਆਰ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੁਣਾ ਰਹੇ। ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰਾਂ ਦੇ ਜਿਹੜੇ ਗੁਣ ਸਨ ਜੋ ਸੰਸਾਰ ਨੂੰ ਦੇਣ, ਪਤਾ ਸੀ ਕਲਯੁਗ ਦੇ ਸਮੇਂ ਵਿੱਚ ਬੜੀਆਂ ਹਨੇਰੀਆਂ ਚੱਕਰ ਝੁਲਣੇ ਨੇ ਪਖੰਡ ਦੇ, ਤੇ ਕਮ ਸੇ ਕਮ ਮੇਰੇ ਖਾਲਸੇ ਨੂੰ ਇਹ ਗਿਆਨ ਹੋਵੇ ਕਿ ਨੇਕ ਅਲੰਕ ਅਵਤਾਰ ਜਿਹੜਾ ਹੈ ਉਹ ਕਿੱਥੇ ਪੈਦਾ ਹੋਣਾ, ਕਦੋਂ ਹੋਣਾ, ਕਿਵੇਂ ਹੋਣਾ, ਧਰਤੀ ਦਾ ਵਾਤਾਵਰਣ ਕਿਹਾ ਜਾਵੇ, ਫਿਰ ਉਸ ਅਵਤਾਰ ਦੀ ਜੋ ਡਿਊਟੀ ਹੈ ਉਹਨੇ ਕੀ ਕਰਨਾ, ਕਿਵੇਂ ਉਹਨੇ ਯੁੱਧ ਕਰਨੇ, ਇਸ ਪ੍ਰਕਾਰ ਦੀ ਵਿਚਾਰ ਸਤਿਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਦੇ ਰਹੇ। ਸਤਿਗੁਰੂ ਦੀ ਕਿਰਪਾ ਕਰਨ, ਮਨ ਵਿੱਚ ਇਕਾਗਰ ਕਰੋ, ਜਿੱਥੇ ਕੱਲ੍ਹ ਵਿਚਾਰ ਛੱਡੀ ਸੀ ਉਸ ਤੋਂ ਅੱਗੇ ਵਿਚਾਰ ਆਰੰਭ ਹੋਣ ਲੱਗੀ ਹੈ, ਔਰ ਸਤਿਗੁਰੂ ਮਹਾਰਾਜ ਦੀ ਦਿੱਤੀ ਹੋਈ ਆਪਣੇ ਖਾਲਸੇ ਨੂੰ ਜਾਣਕਾਰੀ ਅਤੇ ਉਸ ਨੂੰ ਪ੍ਰਾਪਤ ਕਰਕੇ ਤਾਂ ਕਿ ਕੋਈ ਅਣਜਾਣ ਪੁਰਸ਼, ਕੋਈ ਧੋਖਾ ਦੇਣ ਵਾਲਾ ਇਸ ਗੱਲ ਨੂੰ, ਕਿਉਂਕਿ ਨੇਕ ਲੱਕ ਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ਼ਾਰਾ ਹੈ ਭਾਵੇਂ ਇੱਕ ਅੱਧੀ ਧੁੱਪ ਵਿੱਚ। ਤੇ ਫਿਰ ਸੌ ਸਾਖੀ ਦੇ ਅੰਦਰ ਬੜੇ ਸਮੇਂ ਪ੍ਰੇਖਿਅਤ ਵਚਨਾਂ ਵਿੱਚ ਮਹਾਰਿਸ਼ੀ ਵਿਆਸ ਪੁਰਾਣਾਂ ਦੇ ਵਿੱਚ ਜੋ ਕਥਾ ਸਤਿਗੁਰੂ ਮਹਾਰਾਜ ਨੇ ਉਹਦਾ ਸਾਰੰਸ ਕੱਢ ਕੇ ਛੰਦਾਬੰਦੀ ਵਿੱਚ, ਇਸ ਲਈ ਇਤਨੀ ਧਾਰਨਾ ਘਾ ਲਈ ਕਿ ਖਾਲਸੇ ਨੇ ਮੇਰੀ ਕੀਤੀ ਹੋਈ ਰਚਨਾ ਸਮਝ ਕੇ ਤਾਂ ਪੜ੍ਹ ਲੈਣੀ ਹੈ, ਇਹ ਪ੍ਰਾਣ ਨਹੀਂ ਇਹਨਾਂ ਨੇ ਪੜ੍ਹੇ, ਕਹਿਣਗੇ ਹਿੰਦੂਆਂ ਦੇ ਸਾਨੂੰ ਕੀ ਲੋੜ ਹੈ ਪੜ੍ਹਨ। ਇਹ ਸਤਿਗੁਰੂ ਮਹਾਰਾਜ ਨੇ ਸਾਰੀ ਵਿਦਿਆ ਆਪਣੇ ਘਰ ਵਿੱਚ, ਕਿਤਨਾ ਵਿਸ਼ਾਲ ਹਿਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਪੰਜ ਸਿੱਖ ਪੜ੍ਹਨ ਵਾਸਤੇ ਕੰਸੀ ਭੇਜੇ ਕਿ ਉਹ ਸਾਰੀ ਵਿਦਿਆ ਮੇਰੇ ਖਾਲਸੇ ਵਿੱਚ ਹੋ ਗਈ। ਜੇ ਦੂਸਰੇ ਦੇ ਮਤ ਦਾ ਤੁਹਾਨੂੰ ਗਿਆਨ ਨਹੀਂ ਤਾਂ ਫਿਰ ਤੁਸੀਂ ਸਹੀ ਉੱਤਰ ਵੀ ਨਹੀਂ ਦੇ ਸਕੋ। ਇਸ ਕਰਕੇ ਸਾਹਿਬ ਜੀ ਕੁਝ ਗੱਲਾਂ ਦੂਸਰੇ ਦੇ ਧਰਮ ਨੂੰ ਵੀ ਪੜ੍ਹਨਾ, ਫਿਰ ਸਾਰੇ ਧਰਮ, ਕੋਈ ਧਰਮ ਨਫ਼ਰਤ ਨਹੀਂ ਸਿਖਾਉਂਦਾ, ਦੁਨੀਆਂ ਦਾ ਕੋਈ ਧਰਮ ਝੂਠ ਬੋਲਣਾ ਨਹੀਂ ਸਿਖਾਉਂਦਾ, ਕੋਈ ਧਰਮ ਜ਼ੁਲਮ ਕਰਨਾ ਨਹੀਂ ਸਿਖਾਉਂਦਾ, ਧਰਮ ਇੱਕੋ ਹੀ ਗੱਲ ਸਿਖਾਉਂਦਾ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ, ਤੰਗ ਆਪਣੇ ਆਪਣੇ। ਉਹਨਾਂ ਸਾਰਿਆਂ ਧਰਮਾਂ ਦੇ ਵਿੱਚ ਗੁਰੂ ਨਾਨਕ ਦੇ ਧਰਮ ਦੀ ਵਿਲੱਖਣਤਾ ਹੈ, ਗੁਰਮੁਖ ਗਾਡੀ ਰਾਹ ਚਲਾਇਆ, ਇਸ ਕਰਕੇ ਕਰਮ ਵਿੱਚ ਸੌਖਾ ਤੇ ਫਲ ਬਹੁਤਾ ਐਸੇ ਕਰਮ ਹਨ ਸੁੱਖੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ, ਵਿਚਾਰ ਕਲ ਛੱਡੀ ਸੀ ਕਿ ਜਿਸ ਵੇਲੇ ਅੱਤ ਦਰਜੇ ਦੀ ਸੰਸਾਰ ਤੇ ਇਹ ਪਾਪਾਂ ਦੇ ਸੂਰਜ ਨੇ ਲੋਕਾਂ ਨੂੰ ਫੂਕਣਾ, ਹਿਰਦੇ ਦੇ ਅੰਦਰ ਸਭ ਦੇ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਹੁਤਤਾ ਹੋ ਜਾਣੀ, ਸਰਕਾਰਾਂ ਇਹੋ ਜਿਹੀਆਂ ਹੋ ਜਾਣੀਆਂ ਕਿ ਉਸ ਵੇਲੇ ਅਵਤਾਰ ਧਾਰਨ ਤੋਂ ਪਹਿਲਾਂ ਇੱਕ ਬ੍ਰਹਮਣ ਦਾ ਜਨਮ ਉਸੇ ਹੀ ਰਾਜ ਕਰਨ ਵਾਲੇ ਸਭ ਤੋਂ ਵੱਡੇ ਜ਼ਾਲਮ ਰਾਜੇ ਦੇ ਉਸ ਰਾਜ ਦੀ ਹੱਦ ਵਿੱਚ ਇਹ ਮਾਨੋ ਧਰਮ ਨੇ ਹੀ ਆ ਕੇ ਅਵਤਾਰ ਲਿਆ। ਉਹਦੇ ਕਾਰਨ ਅੱਗੇ ਨੇਕ ਲੰਕ ਨੇ ਪ੍ਰਗਟ ਹੋਣਾ। ਅੱਜ ਦੀ ਕਥਾ ਵਿੱਚ ਜੋ ਵਿਚਾਰ ਅੱਗੇ ਆ ਰਹੀ ਹੈ, ਨੇਕ ਲੰਕ ਅਵਤਾਰ ਦੇ ਪ੍ਰਗਟ ਹੋਣ ਤੱਕ ਦੀ ਗੱਲ ਅੱਜ ਬੜੀ ਜਲਦੀ ਅੱਗੇ ਆਉਣ ਵਾਲੀ ਹੈ। ਕੁਝ ਪ੍ਰਸੰਗ ਰਹਿੰਦਾ ਹੈ ਕਿ ਉਹਦੀ ਖੋਟੀ ਇਸਤਰੀ ਬ੍ਰਾਹਮਣ ਦੀ, ਜਿਸ ਨੇ ਉਸਨੂੰ ਬੜਾ ਡਰਾਇਆ, ਰੋਕਿਆ ਕਿ ਤੂੰ ਪੂਜਾ ਨਾ ਕਰ, ਬ੍ਰਾਹਮਣ ਨਹੀਂ ਰੋਕਿਆ। ਉਸ ਤੋਂ ਬਾਅਦ ਉਸ ਬ੍ਰਾਹਮਣ ਨੇ ਖੋਟੀ ਇਸਤਰੀ ਨੇ ਜਾ ਕੇ ਰਾਜੇ ਕੋਲ ਪੁਕਾਰ ਕਰ ਲਈ ਕਿ ਮੇਰੇ ਘਰ ਵਾਲਾ ਪੂਜਾ ਕਰ। ਤੇ ਇਸ ਪ੍ਰਕਾਰ ਇਹ ਪ੍ਰਸੰਗ ਅੱਗੇ ਆ ਰਿਹਾ। ਉਸ ਮੂਰਖ ਨੇ ਇਹ ਨਹੀਂ ਜਾਣਿਆ, ਖੋਟੀ ਇਸਤਰੀ ਨੇ, ਕਿ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ, ਇਸ ਗੱਲ ਤੋਂ ਅਣਜਾਣ ਹੈ ਕਿ ਤਾਂ ਇਹ ਸਭ ਖੋਟਾ ਕਰਮ ਕਰਨ ਲੱਗੀ ਹੈ। ਮਨ ਵਿੱਚ ਇਕਾਗਰ ਕਰੋ, ਸੁਣੋ
ਬ੍ਰਹਮਾ।
ਉਹ ਖੋਟੀ ਇਸਤਰੀ ਨੇ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ ਕਿ ਐਸਾ ਇਹ ਜੋ ਬ੍ਰਾਹਮਣ ਹੈ, ਇਹਨੂੰ ਨੇ ਜਾਣਿਆ ਕਿ ਧਰਮ ਦੇ ਪ੍ਰਚਾਰ ਵਾਸਤੇ ਹੀ ਉਸਨੇ ਆ ਕੇ ਅਵਤਾਰ ਲਿਆ ਹੈ। ਸਾਰੇ ਹੀ ਨੀਚ ਪੁਰਸ਼ਾਂ ਦਾ ਨਾਸ਼ ਕਰਨ ਵਾਸਤੇ ਇਹ ਕਲਗੀ ਅਵਤਾਰ ਕਰਵੇ ਸੁਚੇਤ, ਤੇ ਉਸ ਕਲਗੀ ਅਵਤਾਰ ਨੂੰ ਸੁਚੇਤ ਕਰਨ ਵਾਸਤੇ ਸਰਬੰਤ ਬਣਾ। ਉਹਦਾ ਭਲਾ ਜਾਣ, ਕਿਉਂਕਿ ਭਲਾ ਪੁਰਸ਼ ਕਦੇ ਭਲਿਆਈ ਨਹੀਂ ਕਰ ਸਕਦਾ। ਸੰਸਾਰ ਦੀ ਇੱਕ ਗਾਥਾ ਪ੍ਰਸਿੱਧ ਹੈ, ਬੁਰੇ ਨਾਲ ਸਭ ਕਰਨ ਬੁਰਾਈ। ਕੋਈ ਪੁਰਸ਼ ਕਿਸੇ ਨਾਲ ਬੁਰਾ ਕਰਦਾ ਹੈ, ਤੇ ਜਿਹਦੇ ਨਾਲ ਬੁਰਾ ਕਰਦਾ ਹੈ, ਜਦੋਂ ਉਹਨੂੰ ਗਿਆਨ ਹੁੰਦਾ ਵੀ ਇਹ ਮੇਰਾ ਬੁਰਾ ਕਰਨ ਵਾਲਾ ਹੈ, ਸੰਸਾਰ ਇਸ ਪੱਖ ਵਿੱਚ ਹੈ, ਇਹਦਾ ਕੋਈ ਨਹੀਂ, ਜਿੱਦਣ ਮੇਰਾ ਦਾ ਲੱਗਿਆ ਤੂੰ 11 ਪਾਏ ਮੈਂ 21 ਬਣੂੰ। ਬੁਰੇ ਨਾਲ ਸਭ ਕਰਨ ਬੁਰਾਈ, ਪਰ ਇਸ ਤੋਂ ਅੱਗੇ ਇੱਕ ਇਨਸਾਨ ਇਸੇ ਸੰਸਾਰ ਵਿੱਚ ਹੋਰ ਵਸਦੇ, ਉਹਨਾਂ ਦੀ ਕਿਸਮ ਇੱਕ ਹੋਰ ਹੈ। ਬੁਰਿਆਂ ਨਾਲ ਬੁਰਿਆਈ ਕਰਨ ਵਾਲੇ ਇੱਕ ਵੱਖਰੀ ਕਿਸਮ ਦੇ ਇਸੇ ਸੰਸਾਰ ਵਿੱਚ, ਬੁਰੇ ਨਾਲ ਸਭ ਕਰਨ ਬੁਰਾਈ ਮਾਫ ਕਰਨ ਕਈ ਸਿਆਣੇ, ਇੱਕ ਹੋਰ ਜਿਹਨਾਂ ਨੂੰ ਧੀਰਜ ਦਿੱਤੀ ਪਰਮਾਤਮਾ ਨੇ, ਜਿਹਨਾਂ ਨੂੰ ਮਾਫ ਕਰਨ ਦਾ ਮਾਦਾ ਦਿੱਤਾ, ਉਹ ਕਹਿੰਦੇ ਦੇਵ ਬਈ ਤੂੰ ਮੇਰਾ ਬੁਰਾ ਕੀਤਾ ਤੇ ਜਾਂ ਮੈਂ ਤੈਨੂੰ ਮਾਫ ਕਰਦਾ, ਤੇਰਾ ਕਦੇ ਬੁਰਾ ਨਹੀਂ ਹੁੰਦਾ। ਬਹੁਤ ਵੱਡੀ ਬਾਤ, ਉਹਨਾਂ ਦੇ ਨਾਲ ਅੱਖਰ ਲੱਗ ਗਿਆ ਸਿਆਣੇ ਕਿ ਸਿਆਣੇ ਬੰਦੇ ਐਸਾ ਕਰਦੇ ਨੇ। ਜੇ ਇੱਕ ਨੇ ਗਾਲ ਕੱਢੀ ਦੂਜੇ ਨੇ ਮੁਕਾਬਲੇ ਕੱਢਦੇ ਤਾਂ ਹੋਰ ਠੀਕ ਕੋਈ ਸਾਰ ਹੋ ਗਏ ਦੋਨੋਂ, ਇੱਥੇ ਫਰਕ ਕੋਈ ਨਾ ਰਹੇ, ਇੱਕੋ ਜਿਹੇ ਹੋ ਗਏ। ਬੁਰੇ ਨਾਲ ਸਭ ਕਰਨ ਬੁਰਾਈ ਮੁਆਫ ਕਰਨ, ਕਈ ਸਿਆਣੇ ਜਿਹੜੇ ਸਿਆਣੇ ਨੇ ਉਹ ਮੁਆਫ ਕਰਦੇ ਨੇ। ਹੁਣ ਇਸ ਤੋਂ ਅੱਗੇ ਇੱਕ ਉਹ ਇਨਸਾਨ ਹੈ ਜਿਹੜਾ ਗੁਰੂ ਨਾਨਕ ਨੇ ਪੈਦਾ ਕੀਤਾ, ਉਹ ਧਿਆਨ ਦੇ ਕੇ ਸੁਣ ਵਾਲਾ ਹੈ। ਬੁਰੇ ਨਾਲ ਸਭ ਕਰਨ ਬੁਰਾਈ ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਨੇਕੀ ਕਰਨੀ, ਬੁਰੇ ਕਰਨ ਵਾਲਿਆਂ ਦਾ ਭਲਾ ਕਰਨਾ ਤਰੀਕਾ, ਬੁਰੇ ਦਾ ਭਲਾ ਕਰ। ਗੁਰਬਾਣੀ ਦੇ ਵਿੱਚ ਇਹ ਸਾਨੂੰ ਇੱਕ ਸੁਭਾਅ ਦਿੱਤਾ ਹੈ, ਤੁਸੀਂ ਕੀ ਕਰਨਾ, ਸੰਸਾਰ ਜੋ ਮਰਜ਼ੀ ਕਰੇ, ਸਿੱਖ ਨੇ ਕੀ ਕਰਨਾ। ਸਿੱਖ ਕਰਦਾ ਸੀ ਨਾ ਪਾਣੀ ਪਿਉਣਾ, ਸਿੱਖ ਆਪ ਕਰਦਾ, ਉਹ ਪਠਾਨ ਰੋਪੜ ਵਾਲਾ ਜਿਸ ਦੇ ਮੁੱਖ ਚ ਪਾਣੀ ਭਾਈ ਭਰਈਏ ਨੇ ਪਾਇਆ, ਉਹ ਕਹਿੰਦਾ ਕੀ ਸੀ ਆਪਣੀ ਰਚਨਾ? ਉਹ ਹੰਕਾਰੀ ਇਹ ਕਹਿੰਦਾ ਸੀ, ਉਹਦੀ ਭਾਸ਼ਾ ਵੀ ਇਹ ਸੀ ਜਿਹੜੀ ਇੱਕ ਸਿੱਖ ਦੀ ਰਚਨਾ ਤੋਂ ਸਵਾਏ ਬਾਣੀ ਨੇ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਬਕਾ ਸੀ ਕਹਿਣਾ, ਸੁਭਾਅ ਬਣਿਆ ਪਤਾ ਇਹੀ ਕਹਿਣਾ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਕੇ ਆਪਣੇ ਬਾਦਸ਼ਾਹ ਦੀ ਭੇਟਾ ਦੇਣਾ। ਇਹ ਹੰਕਾਰ ਦੀ ਭਾਸ਼ਾ ਸੀ ਉਸ ਪਰ ਹੋਇਆ ਕਿ ਫੱਟੜ ਹੋ ਕੇ ਧਰਤੀ ਤੇ ਡਿੱਗ ਪਿਆ, ਅੱਧਾ ਕੁ ਬੇਹੋਸ਼ ਹੈ ਤੇ ਪਾਣੀ ਪਾਣੀ ਦੀ ਆਵਾਜ਼ ਦੇ ਰਿਹਾ। ਭਾਈ ਕਨ੍ਹਈਏ ਨੇ ਆਵਾਜ਼ ਸੁਣੀ, ਉਹਦੇ ਕੋਲ ਤੋਂ ਜਾ ਕੇ ਕਿਹਾ ਪਠਾਨ ਪਾਣੀ ਹਾਜ਼ਰ। ਨੇਤਰ ਖੋਲੇ ਦੇਖਿਆ ਸਿੱਖ ਸ਼ਰਮ ਆਈ, ਸੋਚਣ ਲੱਗਾ, ਸੋਚ ਰਿਹਾ ਕਿ ਮੈਨੂੰ ਫੱਟੜ ਕਰਨ ਵਾਲੇ ਘੈਲ ਕਰਨ ਵਾਲੇ ਵੀ ਸਿੱਖ, ਪਾਣੀ ਪਿਆਉਣ ਵਾਲੇ ਵੀ ਸਿੱਖ, ਹੇ ਖੁਦਾ ਇਹਨੇ ਕੀ ਵੇਖਿਆ? ਜਿਨ੍ਹਾਂ ਨੇ ਮੈਨੂੰ ਕਰਾਰੇ ਫੱਟ ਮਾਰੇ ਮੈਂ ਤੇ ਸਮਝਦਾ ਸੀ ਸਿੱਖ ਦੁਸ਼ਮਣ ਹੁੰਦਾ, ਇਹ ਤਾਂ ਮਿੱਤਰ ਬਣਦੀ ਵੀ ਆ ਜਾਂਦੀ। ਇਹ ਗੱਲ ਕੀ ਸਮਝ ਨਹੀਂ ਆਈ? ਪਾਣੀ ਦੀ ਪਿਆਸ ਲੱਗੀ ਸੀ, ਪਿਆਸ ਨੇ ਬਹੁਤੀ ਉਹਨੂੰ ਸੋਚਣ ਵੀ ਨਹੀਂ ਦਿੱਤੀ। ਭਾਈ ਕਨ੍ਹਈਆ ਕਹਿਣ ਲੱਗਾ ਪਾਣੀ ਹਾਜ਼ਰ ਹੈ, ਤੇ ਫਿਰ ਥਿੜਕਦੇ ਜ਼ਬਾਨ ਨਾਲ ਬੋਲਿਆ, ਕਹਿਣ ਲੱਗਾ ਸਿੱਖਾ ਪਾਣੀ ਵੀ ਹਾਜ਼ਰ ਹੈ, ਪਾਣੀ ਪੀਣ ਵਾਲਾ ਵੀ ਹਾਜ਼ਰ ਹੈ, ਪਰ ਮੇਰੀਆਂ ਤੇ ਬਾਹਾਂ ਟੁੱਟ ਚੁੱਕੀਆਂ ਨੇ, ਮੈਂ ਪਾਣੀ ਆਪਣੇ ਹੱਥਾਂ ਨਾਲ ਪੀ ਨਹੀਂ ਸਕਦਾ, ਮਜ਼ਬੂਰ ਹਾਂ। ਭਾਈ ਕਨ੍ਹਈਆ ਕਹਿੰਦੇ ਫਿਰ ਕੀ ਹੋ ਗਿਆ? ਬਸ ਇਤਨੀ ਗੱਲ ਹੈ, ਭਾਈ ਕਨ੍ਹਈਏ ਨੇ ਆਪਣਾ ਗੋਡਾ ਦਿੱਤਾ ਉਸ ਮੁਸਲਮਾਨ ਨੂੰ, ਉਹਦਾ ਸਿਰ ਚੁੱਕਿਆ ਆਪਣੇ ਗੋਡੇ ਤੇ, ਇੱਕ ਹੱਥ ਨਾਲ ਮਛਕ ਦਾ ਪਾਣੀ ਤੇ ਇੱਕ ਹੱਥ ਉਹਦੇ ਮੂੰਹ ਨੂੰ ਲਾਇਆ, ਜਿਵੇਂ ਮਾਂ ਜਾਏ ਧੀ ਨੂੰ ਪਾਣੀ ਪਿਆਉਂਦਾ ਹੁੰਦਾ। ਪਾਣੀ ਪੀ ਕੇ ਉਸਨੂੰ ਪਠਾਨ ਉੱਪਰ ਸੋਝੀ ਆਈ, ਕਹਿੰਦਾ ਇਹ ਖੁਦਾ ਮੈਨੂੰ ਨਹੀਂ ਸੀ ਪਤਾ ਕਿ ਸਿੱਖ ਕਿਵੇਂ ਦੇ ਹੁੰਦੇ ਹੈ, ਕਾਸ਼ ਜੇ ਮੈਂ ਵੀ ਸਿੱਖ ਹੁੰਦਾ, ਇਹ ਕਹਿੰਦੇ ਪ੍ਰਾਣ ਤਿਆਗ ਦਿੱਤੇ ਸੀ। ਇਸ ਬਾਸ਼ਨਾ ਨੇ ਮੁੜ ਕੇ ਸਿੱਖਾਂ ਦੇ ਕਰਜ਼ਿਆਂ ਨੂੰ ਦਿੱਤਾ ਉਸਨੂੰ, ਤੇ ਮੁੜ ਕੇ ਅੰਮ੍ਰਿਤ ਛਕ ਕੇ ਜੰਮਣ ਮਰਨ ਤੋਂ ਰਹਿਤ ਹੋ ਗਿਆ ਸੀ ਪਾਤਸ਼ਾਹ ਜੀ। ਇਹ ਬਾਸ਼ਨਾ ਮੁੜ ਕੇ ਸਿੱਖੀ ਘਰ ਚ ਰਹਿ ਗਈ ਉਸਨੂੰ, ਭਾਵੇਂ ਸ਼ਰ੍ਹਾ ਦੇ ਵਿੱਚ ਅੱਖਾਂ ਜਿਨ੍ਹਾਂ ਦੀ ਬੰਨੀਆਂ ਸੀ, ਉਹਨਾਂ ਨੇ ਸ਼ਿਕਾਇਤ ਵੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ। ਮਹਾਰਾਜ ਨੇ ਉਹਦਾ ਨਿਰਣਾ ਭਲੀ ਸੰਗਤ ਵਿੱਚ ਕੀਤਾ, ਸਤਿਗੁਰੂ ਮਹਾਰਾਜ ਨੂੰ ਕਿਹਾ ਜੀ ਇਹ ਜੰਗ ਜਿੱਤਿਆ ਨਹੀਂ ਜਾਏਗਾ, ਆਪਣੇ ਵਿੱਚ ਗਦਾਰ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਸਿੱਖ ਕਦੀ ਗਦਾਰ ਨਹੀਂ ਹੁੰਦਾ, ਇਹ ਗਦਾਰ ਕਦੇ ਸਿੱਖ ਨਹੀਂ ਹੁੰਦਾ, ਇੱਥੇ ਫਰਕ ਹੈ ਬਹੁਤ। ਜੋ ਗਦਾਰ ਹੁੰਦਾ ਸਿੱਖੇ ਨਹੀਂ ਹੁੰਦਾ, ਉਹ ਜੋ ਸਿੱਖ ਹੁੰਦਾ ਉਹ ਕਦੇ ਗਦਾਰ ਨਹੀਂ ਹੁੰਦਾ, ਮਰ ਜਾਏਗਾ। ਦੱਸਿਆ ਜੀ ਆ ਮਹਾਰਾਜ ਕਹਿੰਦੇ ਬੁਲਾਓ ਭਾਈ ਕਨ੍ਹਈਆ। ਬੁਲਾਇਆ ਭਾਈ ਕਨ੍ਹਈਆ, ਜੋ ਕਰਦਾ ਸੀ ਉੱਥੇ ਛੱਡ ਕੇ ਤੁਰ ਗਏ, ਕਿਉਂਕਿ ਆਗਿਆ ਸਾਮ ਨਹੀਂ ਸਾਹਿਬ ਸੇਵਾ, ਆਗਿਆ ਮੰਨਣੀ ਸਾਰਿਆਂ ਤੋਂ ਵੱਡੀ ਸੇਵਾ। ਤੁਰ ਪਏ, ਆਏ, ਨਮਸਕਾਰ ਕੀਤੀ ਹਜ਼ੂਰ ਦੇ ਚਰਨਾਂ ਤੇ, ਨੀਵੀਂ ਪੜ ਕੇ ਹੱਥ ਜੋੜ ਕੇ ਸੇਵ ਕਰ ਗਏ। ਸੱਚੇ ਪਾਤਸ਼ਾਹ ਜੀ ਦਾਸ ਨੂੰ ਯਾਦ ਕੀਤਾ, ਕਹਿੰਦੇ ਹਾਂ ਭਾਈ ਕਨ੍ਹਈਆ ਤੈਨੂੰ ਯਾਦ ਕੀਤਾ, ਰਾਜ ਹੁਕਮ। ਕਹਿੰਦੇ ਤੇਰੀ ਸ਼ਿਕਾਇਤ ਆਈ ਹੈ ਮੇਰੇ ਦਰਬਾਰ ਵਿੱਚ। ਸੱਚੇ ਪਾਤਸ਼ਾਹ ਸਦਾ ਹੀ ਭੁੱਲਣ ਹਾਰ ਜੋ ਹੋਣ ਤੇ ਉਹਨਾਂ ਦੀਆਂ ਸ਼ਿਕਾਇਤਾਂ ਆਉਣੀਆਂ, ਕਿਰਪਾ ਕਰੋ ਮੇਰੀ ਭੁੱਲ ਮਾਫ ਕਰ ਦਿਓ ਤੇ ਸਦਾ ਆਪਣੇ ਚਰਨਾਂ ਨਾਲ ਜੁੜੀ ਹੋ। ਇਹ ਅਜੇ ਪੁੱਛਿਆ ਨਹੀਂ ਵੀ ਭੁੱਲ ਕੀ ਕੀਤੀ, ਇਹ ਅਜੇ ਦੱਸਿਆ ਨਹੀਂ ਭੁੱਲ ਕੀ ਕੀਤੀ ਹੈ, ਤੇ ਸਿੱਖ ਮਾਫੀਆਂ ਪਹਿਲੀ ਮੰਗਦਾ ਗੁਰਮੁਖਤਾ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕਨ੍ਹਈਆ ਇਹ ਸਿੱਖ ਹਜ਼ੂਰ ਦੀ ਭਾਸ਼ਾ ਵੀ ਇਹ ਹੈ, ਇਹ ਸਿੱਖ ਤੇਰੀ ਸ਼ਿਕਾਇਤ ਮੇਰੇ ਕੋਲ ਇੱਕ ਦੁਸ਼ਮਣਾਂ ਨੂੰ ਪਾਣੀ ਪਿਆ। ਭਾਈ ਕਹਿਣ ਲੱਗਾ ਸਤਿਗੁਰੂ ਜੀ ਇਹ ਸਿੱਖ ਝੂਠ ਬੋਲਦੇ, ਇਹ ਕਦੇ ਨਹੀਂ ਹੋ ਸਕਦਾ ਕਿ ਤੁਹਾਡਾ ਸਿੱਖ ਹੋ ਕੇ ਦੁਸ਼ਮਣ ਨੂੰ ਪਾਣੀ ਪਿਆ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਸਿੱਖ ਤੜਪ ਉੱਠੇ, ਕਹਿੰਦੇ ਇਤਨਾ ਕੋਰਾ ਝੂਠ, ਗੁਰੂ ਦੀ ਹਜ਼ੂਰੀ ਝੂਠ ਬੋਲਦੇ। ਮਹਾਰਾਜ ਕਹਿੰਦੇ ਤੁਸੀਂ ਚੁੱਪ ਰਹੋ, ਗੱਲ ਮੈਂ ਕਰਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਤੂੰ ਪਾਣੀ ਦੁਸ਼ਮਣ ਨੂੰ ਨਹੀਂ ਪਿਆਇਆ। ਕਹਿੰਦੇ ਨਹੀਂ ਮਹਾਰਾਜ, ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਕਹਿੰਦੇ ਕਿ ਪਾਣੀ ਕਿਸੇ ਮਿੱਤਰ ਨੂੰ ਕਿਸੇ ਸਿੱਖ ਨੂੰ ਪਿਆਇਆ? ਕਹਿੰਦੇ ਮਹਾਰਾਜ ਮੈਂ ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਆਇਆ। ਬੜੀ ਹੈਰਾਨ ਹੋ ਗਈ ਸੰਗਤ, ਦੇਖੋ ਕਲਗੀ ਵਾਲੇ ਸਤਿਗੁਰੂ ਦੀ ਹਜ਼ੂਰੀ ਵਿੱਚ ਝੂਠ ਮਾਰੀ ਜਾਂਦਾ ਸਿੱਖ। ਤੇ ਫਿਰ ਬੇਸ ਹੋ ਕੇ ਫਿਰ ਬੋਲ ਪਏ ਇੱਕ ਦੋ, ਕਹਿਣ ਲੱਗੇ ਮਹਾਰਾਜ ਇਹਨੂੰ ਪੁੱਛੋ ਵੀ ਇਹ ਪਾਣੀ ਦੀ ਬਰਸ਼ ਕਾਹਦੇ ਵਿੱਚ ਕੀ ਕਰਦਾ ਪਿਆ, ਮਰਬਰ ਕਰੋ, ਹੁਣ ਤੋਂ ਬਾਅਦ ਕਿਸੇ ਨੇ ਨਹੀਂ ਬੋਲਣਾ। ਸਖ਼ਤ ਹੋ ਗਈ ਕਲਗੀ ਵਾਲੇ ਸਿੱਖ, ਕਹਿੰਦੇ ਹਾਂ ਭਾਈ ਕਿ ਨਹੀਂ। ਹਜ਼ੂਰ ਬੜੀ ਨਰਮਾਈ ਨਾਲ ਪੁੱਛਦੇ ਨੇ ਘਰੇ ਗਏ, ਕਦਮ ਤਾੜ ਕੇ ਕਾਰਨ ਸਪਸ਼ਟ, ਗੁਰੂ ਦੇ ਅੰਦਰ ਵੀ ਵਰਤਾ ਵੀ ਜਾਣ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਸਿੱਖਾਂ ਨੂੰ ਪਾਣੀ ਨਹੀਂ ਪਿਆਉਂਦਾ, ਮੁਸਲਮਾਨਾਂ ਨੂੰ ਪਾਣੀ ਨਹੀਂ ਪਿਆਉਂਦਾ, ਪਾਣੀ ਕਿਹਨੂੰ ਪਿਆਉਂਦਾ? ਕਹਿੰਦਾ ਸਤਿਗੁਰੂ ਇਹ ਤੁਸੀਂ ਪੁੱਛਦੇ। ਹਜ਼ੂਰ ਕਹਿਣ ਲੱਗੇ ਨਹੀਂ ਇਹ ਸਿੱਖ ਪੁੱਛਦੇ। ਕਹਿੰਦੇ ਤੁਸੀਂ ਦੱਸਦੇ ਹੋ ਤਾਂ ਤੁਸੀਂ ਜਾਣਦੇ ਹੋ ਵੀ ਕਿਹਨੂੰ ਪਿਆ ਰਿਹਾ ਪਾਣੀ? ਹਜ਼ੂਰ ਕਹਿੰਦੇ ਤੇਰੀ ਰਸਨਾ ਤੋਂ ਸੁਣਗੇ ਤਾਂ ਬਹੁਤਾ ਚੰਗਾ ਹੋਏਗਾ, ਮੈਂ ਜਾਣਦਾ ਤੂੰ ਪਾਣੀ, ਪਰ ਤੂੰ ਹੀ ਦੱਸ। ਉਸ ਵੇਲੇ ਸਿੱਖ ਆਪਣੀਆਂ ਅੱਖਾਂ ਸਜਲ ਕਰਕੇ ਕਹਿਣ ਲੱਗਾ ਸਤਿਗੁਰੂ ਜਦੋਂ ਤੋਂ ਤੂੰ ਮੈਨੂੰ ਇਹ ਅਵਸਥਾ ਦੇ ਦਿੱਤੀ ਕਿ ਮੈਨੂੰ ਤਾਂ ਇਹ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਸੇ ਪਾਸੇ, ਮੈਂ ਤੇ ਪਾਣੀ ਤੇਰੇ ਮੂੰਹ ਵਿੱਚ ਪਾਉਣਾ, ਮੈਨੂੰ ਕੋਈ ਮੁਸਲਮਾਨ ਦੇ ਸਿੱਖ ਨਹੀਂ ਦਿਸਦਾ। ਕਿ ਆਪੋ ਸਤਨਾਮ ਪੜੋ ਸਾਰੀਆਂ ਸੰਗਤਾਂ ਤਿੰਨ ਹਿੱਸਿਆਂ ਵਿੱਚ। ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋ ਬੈਰੀ, ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਕੋਈ ਬੈਰੀ ਨਾ ਕੋਈ ਬੈਰੀ, ਨਾ ਕੋ ਬੈਰੀ ਨਾ ਕੋ ਬੈਰੀ ਨਾ ਕੋ ਬੈਰੀ ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ ਨਾ ਕੋ ਬੈਰੀ, ਨਾ ਦਿਸੇ ਬਗਾਨਾ ਜੀ ਨਾ ਕੋ ਬੈਰੀ ਨਾ ਕੋ ਬੈਰੀ, ਕਿਉਂ ਸਾਧ ਸੰਗਤ ਜੀ? ਸਤਿਗੁਰੂ ਮਹਾਰਾਜ ਦੇ ਸਨਮੁਖ ਭਾਈ ਕਨ੍ਹਈਆ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਨਾਮ ਕੋ ਵੈਰੀ ਨਾਹੀਂ ਬੇਗਾਨਾ, ਸਗਲ ਸੰਗ ਮਮ ਕੋ ਬਣੇ। ਤੁਸੀਂ ਇਹ ਅਵਸਥਾ ਬਖਸ਼ੀ, ਤੁਹਾਡੇ ਤੇਗ ਬਹਾਦਰ ਸਾਹਿਬ ਦੀ ਰਹਿਮਤ ਹੋਈ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਇਹ ਅਵਸਥਾ ਤੁਹਾਡੇ ਚਰਨਾਂ ਚੋਂ ਪ੍ਰਾਪਤ ਹੋਈ ਹੈ। ਬ੍ਰਹਮ ਪ੍ਰਸਾਦ ਪਸਾਰਿਆ ਪੀਤੜ, ਇਹ ਸਤਿਗੁਰੂ ਤੇ ਐਸੀ ਮਤ ਪ੍ਰਾਪਤ ਹੋ ਗਈ ਕਿ ਹੁਣ ਤਾਂ ਮਹਾਰਾਜ ਕੋਈ ਬੈਰੀ ਪਰ ਬਗਾਨਾ ਨਹੀਂ, ਤੇ ਜਿੱਧਰ ਵੇਖਦਾ ਤੇਰਾ ਚਿਹਰਾ ਦਿਸਦਾ ਹੈ, ਤੇਰੇ ਮੂੰਹ ਵਿੱਚ ਪਾਣੀ ਪਾਉਣਾ। ਸਤਿਗੁਰੂ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ, ਜਿਸ ਛਾਤੀ ਨਾਲ ਅਜੀਤ ਜੁਝਾਰ ਜੋਰਾਵਰ ਤੇ ਫਤਿਹ ਸਿੰਘ ਲੱਗਦੇ ਸੀ, ਤੇ ਅੱਜ ਭਾਈ ਕਨ੍ਹਈਏ ਨੂੰ ਪਿਆਰ ਮਿਲਿਆ। ਹਜ਼ੂਰ ਕਹਿਣ ਲੱਗੇ ਸਿੱਖਾ, ਜਿੱਥੇ ਪਾਣੀ ਦੀ ਲੋੜ ਪੈਂਦੀ ਹੈ ਤੇ ਉੱਥੇ ਮਲਮ ਪੱਟੀ ਵੀ ਕਰਦਾ ਜਾਈ, ਮਲਮ ਪੱਟੀ ਵੀ। ਇਤਿਹਾਸ ਪੜ੍ਹੋ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੁਨੀਆਂ ਦੇ ਵਿੱਚ ਅਵਤਾਰ ਵੀ ਆਏ ਤੇ ਆਉਂਦੇ ਵੀ ਰਹਿਣਗੇ, ਪੈਗੰਬਰ ਆਏ, ਰਿਸ਼ੀ ਮੁਨੀ ਆਏ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਅੱਜ ਵੀ ਹਜ਼ੂਰ ਦੇ ਤੀਰ ਪਏ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜਾਓ, ਦਰਸ਼ਨ ਕਰੋ, ਉਹਨਾਂ ਦੇ ਨਾਲ ਲੱਗੇ ਸੋਨੇ ਦੀ ਵਿਆਖਿਆ ਸੁਣੋ। ਤੀਰਾਂ ਦੇ ਨਾਲ ਜੋ ਸੋਨਾ ਲੱਗਿਆ, ਕਾਰਨ ਕੀ ਹੈ, ਸੋਨਾ ਕਿਉਂ ਲਾਇਆ ਤੀਰਾਂ ਦੇ ਨਾਲ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਸਵਾਲ ਹੋਇਆ ਕਿ ਮਹਾਰਾਜ ਤੀਰਾਂ ਦੇ ਨਾਲ ਸੋਨਾ ਲਾਉਣ ਦਾ ਮਤਲਬ? ਹਜ਼ੂਰ ਕਹਿੰਦੇ, ਕੋਲਿਓ, ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ, ਅਸਲੀਅਤ ਇਹ ਹੈ, ਮੈਂ ਕੇਵਲ ਤਾਰਨਾ ਚਾਹੁੰਦਾ, ਸੰਸਾਰ ਨੂੰ ਮਾਰਨਾ ਕਿਸੇ ਨੂੰ ਨਹੀਂ ਚਾਹੁੰਦਾ। ਜੇ ਜਨਮਾਂ ਜਨਮਾਤਰਾਂ ਦੇ ਭਟਕੇ ਹੋਏ ਜੀਵਾਂ ਨੂੰ ਉਹਨਾਂ ਦੀ ਕਲਿਆਣ ਵਾਸਤੇ ਤੇ ਉਹਨਾਂ ਨੂੰ ਧਾਰਨ ਵਾਸਤੇ ਕੋਈ ਰਸਤਾ ਬਾਕੀ ਨਹੀਂ, ਉਹ ਮੇਰੇ ਤੋਂ ਡਰ ਕੇ ਦੌੜਦੇ ਹੈ, ਮੈਂ ਉਹਨਾਂ ਤੀਰ ਤਲਵਾਰ ਦੇ ਨਾਲ ਉਹਨਾਂ ਦੇ ਕੇਵਲ ਸਰੀਰ ਨੂੰ ਮਾਰਦਾ ਹੈ ਤੇ ਉਹਨਾਂ ਦੀ ਆਤਮਾ ਨੂੰ ਸੱਚਖੰਡ ਭੇਜਦਾ, ਮੈਂ ਕਿਸੇ ਨੂੰ ਮਾਰਦਾ ਨਹੀਂ। ਗੁਰੂ ਮਾਰਿਆ ਨਹੀਂ ਕਰਦਾ, ਗੁਰੂ ਧਾਰਿਆ। ਹਜ਼ੂਰ ਕਹਿਣ ਲੱਗੇ, ਇਹ ਸੰਸਾਰ ਦੀ ਐਸੀ ਗਤੀ ਹੈ, ਕੁਝ ਲੋਕ ਮੈਨੂੰ ਦੁਸ਼ਮਣ ਸਮਝ ਬੈਠੇ, ਮੈਂ ਦੁਸ਼ਮਣ ਨਹੀਂ ਹਾਂ ਕਿਸੇ ਦਾ, ਮੈਂ ਤੇ ਉਹਨਾਂ ਨੂੰ ਪਰਮਾਤਮਾ ਦਾ ਰਸਤਾ, ਉਹ ਵੀ ਸਿੱਧਾ ਪੱਧਰਾ ਜਿਹੜਾ ਰਸਤਾ, ਉਹ ਦੇਣ ਵਾਲਾ ਹਾਂ। ਕਿ ਜਦੋਂ ਲੋਕ ਸਾਰੀਆਂ ਇਨਸਾਨੀਅਤ ਧਰਮ ਦੀਆਂ ਹੱਥ ਬੰਨੇ ਟੱਪ ਕੇ ਉਹ ਮੇਰੇ ਨਾਲ ਦੁਸ਼ਮਣੀ ਕਰਨ ਤੇ ਉਤਰਿਆ, ਹੁਣ ਕੋਈ ਰਸਤਾ ਬਾਕੀ ਨਹੀਂ ਰਹਿੰਦਾ, ਸਮਾਜ ਦੇ ਵਿੱਚੋਂ ਇਸ ਗੰਧ ਨੂੰ ਦੂਰ ਕਰਨ ਵਾਸਤੇ ਮੈਨੂੰ ਤੀਰ ਚਲਾਉਣੇ ਪੈਂਦੇ ਨੇ, ਏਕ ਚਲਾਉਣੀ ਪੈਂਦੀ ਹੈ, ਪਰ ਮੇਰੇ ਹਿਰਦੇ ਵਿੱਚ ਜੋ ਖਲਕਤ ਦਾ ਪਿਆਰ ਹੈ ਤੇ ਉਸ ਵਾਹਿਗੁਰੂ ਦੀ ਰਚਨਾ, ਮੇਰੇ ਮਨ ਵਿੱਚ ਇਹ ਗਿਆ ਹੈ ਕਿ ਮੇਰਾ ਤੀਰ ਜਿਸ ਜਿਸਮ ਵਿੱਚ ਲੱਗੇ ਅਬਰਾਂ ਤੋਂ ਬਚਦਾ ਨਹੀਂ, ਸਰੀਰ ਤਿਆਗ ਹੈ, ਉਹਦੇ ਸਰੀਰ ਤਿਆਗਣ ਤੋਂ ਬਾਅਦ ਉਹਦੇ ਸਰੀਰ ਚੋਂ ਤੀਰ ਕੱਢਣ ਵਾਲਾ ਕੋਈ ਉਹਦਾ ਸੰਬੰਧੀ ਆਏਗਾ, ਕੋਈ ਉਹਦਾ ਅੰਤਿਮ ਸੰਸਕਾਰ ਕਰਨ ਲਈ ਆਏਗਾ, ਕਿਤੇ ਇਸ ਲਈ ਨਾ ਉਹਦਾ ਅੰਤਿਮ ਸੰਸਕਾਰ ਰਹਿ ਜਾਏ ਕਿ ਉਹ ਕਹੇ ਜੀ ਮੇਰੇ ਤੋਂ ਕਫਨ ਵਾਸਤੇ ਕੋਈ ਪੈਸਾ ਨਹੀਂ, ਮੈਂ ਇਹਦਾ ਸੰਸਕਾਰ ਨਹੀਂ ਕਰ ਸਕਦਾ ਜੇ ਦਫਨਾ ਨਹੀਂ ਸਕਦਾ, ਉਹਦੇ ਲਈ ਮੈਂ ਸੋਨਾ ਨਾਲ ਹੀ ਅਦਾ ਕਰ ਦਿੱਤਾ ਕਿ ਜਿਹੜਾ ਮੇਰੇ ਤੀਰ ਦੇ ਨਾਲ ਮਰੇਗਾ ਤੇ ਉਸ ਦੇ ਸੰਬੰਧੀ ਨੂੰ ਕੋਈ ਖੇਚਣ ਨਾ ਹੋਵੇ, ਉਹਦਾ ਅੰਤਿਮ ਸਮਾਪਨ ਯਕੀਨ ਕਰ ਦੇਵੇ। ਜੇ ਜਿਉਂਦਾ ਰਹਿ ਜਾਏ ਤਾਂ ਕਿਸੇ ਨੂੰ ਆਵਾਜ਼ ਦੇਵੇ ਕਿ ਇਸ ਤੀਰ ਦੇ ਸੋਨੇ ਦੇ ਨਾਲ ਮੈਨੂੰ ਉੱਥੇ ਚੁੱਕ ਤੇ ਮੇਰਾ ਇਲਾਜ ਕਰਾ ਦੇ, ਉਹ ਫਿਰ ਠੀਕ ਹੋ ਜਾਵੇ। ਦੁਨੀਆਂ ਦਾ ਕੋਈ ਵੈਭਵ, ਦੁਨੀਆਂ ਦਾ ਕੋਈ ਅਵਤਾਰ ਇਹੋ ਜਿਹਾ ਰਹਿਮ ਦਿਲ ਵਾਲਾ ਨਹੀਂ ਹੋਇਆ ਜਿਹਾ ਜਿਹਾ ਮਾਂ ਗੁਜਰੀ ਦਾ ਲਾਲ ਤੇ ਸਾਡਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਪੜ੍ਹੋ ਦੁਨੀਆਂ ਭਰ ਦੇ ਇਤਿਹਾਸ, ਗੁਰੂ ਨਾਨਕ ਦਾ ਕਰ ਸਰਬੱਤ ਦਾ ਧਰਮ ਮੰਨਣ ਵਾਲਾ ਹੈ, ਇਸ ਕਰਕੇ ਕਿਹਾ ਬੁਰੇ ਨਾਲ ਸਭ ਕਰ ਬੁਰਾਈ, ਮਾਫ ਕਰਨ ਲਈ ਸਿਆਣੇ, ਬੁਰਿਆਂ ਨਾਲ ਫਿਰ ਬੇਨਤੀ ਕਰਨੀ, ਇਹ ਗੁਰੂ ਨਾਨਕ ਜਾਣੇ, ਗੁਰੂ ਨਾਨਕ ਲਈ ਦਸਮਾਂ। ਦ੍ਰਿਸ਼ਟ ਸ੍ਰਿਸ਼ਟ ਬਾਤ ਵਿਦਾਂਤ ਗ੍ਰੰਥਾਂ ਵਿੱਚ ਬਣੇ ਕਿ ਜਿਹੋ ਜੀ ਤੁਹਾਡੀ ਆਪਣੀ ਦ੍ਰਿਸ਼ਟੀ ਹੈ, ਤੁਹਾਡੀ ਦ੍ਰਿਸ਼ਟੀ ਨਜ਼ਰ ਆਏ। ਸਿਰਫ ਸਿਰਫ ਬਾਹਰ ਵਿਧਾਨ ਦਾ ਇੱਕ ਸਬਜੈਕਟ ਪੜ੍ਹਨ ਵਾਲਾ। ਇਹਦੇ ਚ ਭਗਵਾਨ ਕ੍ਰਿਸ਼ਨ ਜੀ ਦੁਆਪਰ ਦੇ 16 ਕਲਾ ਅਵਤਾਰ, ਭਗਵਾਨ ਦੀ ਆਪਣੀ ਮਰਜ਼ੀ ਹੈ, ਜਿੰਨੀਆਂ ਕਲਾ ਨਵੇਂ ਸਰਿਆ ਉਨੀਆਂ ਕਲਾ ਵੱਧ ਘੱਟ ਹੋ ਕੇ ਆਉਂਦਾ ਹੈ, ਕਿਤੇ 14 ਨਾਲ ਹੀ ਸਰ ਗਏ। ਆਪ ਵਿੱਚ 14 ਨਾਲ ਨਹੀਂ ਸਰਦਾ, 16 ਲੈ ਕੇ ਆ ਗਏ। ਕਲਯੁਗ ਦੇ ਵਿੱਚ ਇਸ ਹੱਦ ਬਣੇ ਵਾਲੀਆਂ ਕਲਾ ਦੇ ਨਾਲ ਨਹੀਂ ਸੀ ਸਰਦਾ, ਇਹ ਅਨੰਤ ਕਲਾ ਹੋਏ ਠਾਕਰ ਜੀ ਕਲਾ ਦੀ ਕੋਈ। ਗੁਰੂ ਨਾਨਕ ਸਾਹਿਬ ਜੀ ਭਗਵਤ ਸਿੰਘ ਜੀ ਦੁਆਪਰ ਦਾ ਯੁੱਗ ਇੱਕ ਬੜੀ ਸੋਹਣੀ ਸਾਖੀ ਇਸ ਅਲੰਕਾਰ ਦੇ ਨਾਲ ਮਿਲਦੀ ਹੈ ਦੁਆਪਰ ਦੇ ਇਤਿਹਾਸ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਇੱਕ ਦਿਨ, ਕਹਿੰਦੇ ਇਹ ਦੁਰਯੋਧਨ ਹਾਂ ਮਹਾਰਾਜ, ਕਹਿੰਦੇ ਜਾ ਪੂਰਾ ਚੱਕਰ ਲਗਾ ਕੇ ਹਸਤਾਂ ਪਰ ਨੋਟ ਕਰਕੇ ਲਿਆਈ ਕਿ ਲੋਕਾਂ ਦੇ ਸੁਭਾਅ ਕਿਹੋ ਜਿਹੇ ਹਨ, ਲੋਕ ਕੀ ਕਰਮ ਕਰਦੇ ਹਨ, ਕਿ ਰਿਪੋਰਟ ਲੈ ਕੇ ਉਧਰ ਦੁਰਯੋਧਨ ਨੂੰ ਕਹਿ ਗਿਆ ਤੇ ਨਾਲ ਹੀ ਧਰਮ ਤੋਂ ਤੇ ਯੁਧਿਸ਼ਠਿਰ ਨੂੰ ਭੇਜ ਦਿੱਤਾ, ਤੂੰ ਇਸ ਪਾਸੇ ਨੂੰ ਜਾ ਤੇ ਇਸ ਪਾਸੇ ਨੂੰ ਜਾ ਦੇ, ਜਾ ਵੀ ਧਰਮ ਪੁੱਤਰ ਯੁਧਿਸ਼ਠਿਰ ਇਹੀ ਗੱਲ ਤੂੰ ਜਾ ਕੇ ਨੋਟ ਕਰਕੇ ਲੈ। ਦੋਨੇ ਚੁਣਦੇ ਭਾਈ ਗੁਰਦਾਸ ਜੀ ਬੜੀ ਸੋਹਣੀ ਵਾਰਤਾ ਲਿਖਦੇ ਨੇ ਦੋਨੋਂ ਭਾਈ ਸਾਹਿਬ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਦੋਨੇ ਸਾਰੀ ਦਿੱਲੀ ਦਾ ਚੱਕਰ ਲਾ ਕੇ ਵਾਪਸ ਆ ਗਏ। ਤੇ ਜਦੋਂ ਰਿਜ਼ਲਟ ਆਊਟ ਹੋਇਆ ਕੀ ਹੋਇਆ, ਭਗਵਾਨ ਜੀ ਕਹਿਣ ਲੱਗੇ ਦੁਰਯੋਧਨ ਦੱਸ ਸੰਸਾਰ ਦੀ ਦਸ਼ਾ ਕਿਵੇਂ ਹੋ ਗਈ। ਕਹਿੰਦੇ ਜੀ ਸਾਰੇ ਵਾਢਾ ਕਰਕੇ ਸ਼ਰਾਬ ਪੀਂਦੇ, ਬਿਨ ਚਾਰੀ ਹੋ ਗਏ, ਇੱਕ ਦੂਜੇ ਦਾ ਹੱਕ ਮਾਰਨ ਵਾਲੇ ਪੈਦਾ ਹੋ ਗਏ, ਕ੍ਰੋਧੀ ਅਸ਼ਾਂਤ ਜੀਵ ਹਿੰਸਕ ਸਾਰਾ ਕੁਛ ਦਿੰਦੇ। ਉਹ ਕਹਿੰਦੇ ਕੋਈ ਭਲਾ ਬੰਦਾ ਵੀ ਲੱਭਿਆ ਤੈਨੂੰ? ਕਹਿੰਦੇ ਜੀ ਭਲਾ ਤਾਂ ਇੱਕ ਵੀ ਨਹੀਂ ਲੱਭਿਆ। ਦੁਰਯੋਧਨ ਕਹਿੰਦਾ ਇੱਕ ਬੰਦਾ ਭਲਾ ਨਹੀਂ ਹੈ। ਭਗਵਾਨ ਕਹਿੰਦੇ ਇਤਨੀ ਵਿਗੜਦੀ ਸ੍ਰਿਸ਼ਟੀ? ਕਹਿੰਦਾ ਹਾਂ ਜੀ ਇਤਨੀ ਵਿਗੜਦੀ। ਕਹਿੰਦੇ ਬਿਲ ਧਰਮ ਪੁੱਤਰ ਜੀ ਰਿਸ਼ਤਾ ਆ ਗਏ, ਹਾਂ ਵੀ ਧਰਮ ਪੁੱਤਰ ਸੁਣਾ ਕੀ ਹਾਲ ਹੈ, ਕਿਹੋ ਜੀ ਹੈ ਸ੍ਰਿਸ਼ਟੀ? ਕਹਿੰਦਾ ਜੀ ਸਾਰੇ ਲੋਕ ਸੱਚ ਬੋਲਦੇ, ਕੋਈ ਝੂਠ ਨਹੀਂ ਬੋਲਦਾ, ਕੋਈ ਸ਼ਰਾਬ ਨਹੀਂ ਪੀਂਦਾ, ਕੋਈ ਮਾਸ ਨਹੀਂ ਖਾਂਦਾ, ਕੋਈ ਵਿਵਚਾਰ ਨਹੀਂ ਕਰਦਾ, ਸਭ ਉਲਟ ਗੱਲਾਂ। ਭਗਵਾਨ ਕ੍ਰਿਸ਼ਨ ਕਹਿੰਦੇ ਤੂੰ ਚੰਗੀ ਤਰ੍ਹਾਂ ਵੇਖਦੇ ਹੈ? ਕਹਿੰਦੇ ਜੀ ਬਿਲਕੁਲ ਮੈਂ ਚੰਗੀ ਤਰ੍ਹਾਂ ਵੇਖ। ਕਹਿੰਦੇ ਦੁਰਯੋਧਨ ਤੂੰ? ਕਹਿੰਦੇ ਮੈਂ ਵੀ ਚੰਗੀ ਤਰ੍ਹਾਂ ਵੇਖਦੇ ਹਾਂ। ਜਿਹੜੇ ਕੋਲ ਬੈਠੇ ਸਨ ਕਹਿਣ ਲੱਗੇ ਭਗਵਾਨ ਇਹ ਕੀ ਚੱਕਰ ਹੈ, ਸਾਰੀ ਦਿੱਲੀ ਵਿੱਚ ਇਹਨੂੰ ਕੋਈ ਚੰਗਾ ਬੰਦਾ ਨਹੀਂ ਲੱਭਿਆ ਤੇ ਇਹਨੂੰ ਕੋਈ ਬੁਰਾ ਬੰਦਾ ਨਹੀਂ ਲੱਭਿਆ? ਧਰਮ ਪੁੱਤਰ ਨੂੰ ਸਾਰੀ ਦਿੱਲੀ ਚ ਕੋਈ ਵੀ ਬੁਰਾ ਇਨਸਾਨ ਨਹੀਂ ਲੱਭਿਆ ਤੇ ਉਹਨੂੰ ਕੋਈ ਭਲਾ ਇਨਸਾਨ ਨਹੀਂ ਲੱਭਿਆ? ਪਰਿਵਾਰ ਸਿੰਘ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਇਹ ਦਿੱਲੀ ਦੀ ਗੱਲ ਨਹੀਂ ਹੈ, ਇਹਨਾਂ ਦੋਨਾਂ ਦੀ ਗੱਲ ਹੈ। ਜਿਹੋ ਜੀ ਅਵਸਥਾ ਦੁਰਯੋਧਨ ਦੀ ਹੈ ਇਹਨੂੰ ਉਹੀ ਜੀ ਸਾਰੀ ਹਸਤਾਂ ਪਰ ਨਜ਼ਰ ਆਈ, ਤੇ ਜਿਹੋ ਜਿਹਾ ਧਰਮ ਪੁੱਤਰ ਹੈ ਇਹਨੂੰ ਸਾਰੀ ਦੁਨੀਆਂ ਉਹੀ ਜੀ ਨਜ਼ਰ ਆਈ। ਇਹ ਤਾਂ ਦ੍ਰਿਸ਼ ਸ੍ਰਿਸ਼ਟ ਬਾਤ ਹੈ ਭਾਈ, ਜਿਹੋ ਜਿਹਾ ਮੇਰਾ ਸੁਭਾਅ ਹੈ ਮੈਂ ਆਪਣੇ ਮਨ ਦੀਆਂ ਅੱਖਾਂ ਨਾਲ ਵੇਖਾਂਗਾ ਤੇ ਦੂਸਰੇ ਦੀਆਂ ਅੱਖਾਂ ਨਾਲ ਨਹੀਂ ਵੇਖਾਂਗਾ। ਇਸ ਕਰਕੇ ਭਲੇ ਪੁਰਸ਼ ਉਸ ਭਲਿਆਈ ਦੀ ਨਗਰ ਨਾਲ ਵੇਖਦੇ ਹਨ। ਹੁਣ ਐਡੀ ਦੁਸ਼ਟ ਆਤਮਾ ਦੇ ਘਰ ਵਾਲੀ ਬ੍ਰਾਹਮਣ ਦੇ ਤੇ ਬ੍ਰਾਹਮਣ ਕੀ ਚਾਹੁੰਦਾ, ਬ੍ਰਾਹਮਣ ਉਹਦੇ ਲਈ ਕੀ ਸੋਚਦਾ ਤੇ ਉਹਦੇ ਲਈ ਕੀ ਸੋਚਦੀ ਜਾ ਰਹੇ ਨੇ ਕਿਵੇਂ ਕਰਨੀ? ਆਪਾਂ ਬਿਲਕੁਲ ਅੱਖਰਾਂ ਦੇ ਬਗਲ ਜਾ ਕੇ ਐਸਾ ਵੀ ਕਰ ਸਕਦੇ ਹਾਂ ਵੀ ਇੱਕ ਵੀ ਉਦਾਹਰਣ ਬਾਹਰ ਦੀ ਨਾ ਲਾਈ ਜਾਵੇ, ਪਰ ਕਿਵੇਂ ਕਰਨਾ? ਨਾਲ ਨਾਲ ਇਹ ਗੱਲਾਂ ਗੁਰਮਤਿ ਦਾ ਰਸ ਲੈਣ ਲਈ ਜ਼ਰੂਰੀ ਨਹੀਂ, ਗੁਰਮਤਿ ਦਾ ਰਸ ਥੋੜ੍ਹਾ ਜਿਹਾ ਫਿੱਕਾ ਪੈ ਜਾਏ ਉਹਦੇ ਲਈ ਇਹ ਗੱਲਾਂ ਅਤਿ ਜ਼ਰੂਰੀ। ਤੇ ਨੇਕ ਲੰਕ ਦੀ ਗੱਲ ਕਥਾ ਇਸ ਅਵਤਾਰ ਦੀ ਵੀ ਸਮਝ ਆਈ ਜਾਵੇ ਤੇ ਇਹਦੇ ਨਾਲ ਨਾਲ ਇਹ ਕੁਝ ਸਾਨੂੰ ਨਿੱਤ ਦਾ ਜੋ ਬਣਿਆ ਸੁਭਾਅ ਹੈ ਉਹ ਵੀ ਬਣਿਆ ਹੋਇਆ। ਆਓ ਕਹਿੰਦੇ ਨਹੀਂ ਲਖਾ ਤੈ ਬ੍ਰਹਮ ਕੁਨਾਰ ਕਹੀਏ, ਧਰਮਾਰਥ ਆਮ ਹੀਨੋ ਵਿਕਾਰ। ਇਹ ਉਸ ਵੇਲੇ ਸੂਤਰ ਸਮਰਥ ਨਾ
ਨਾ ਸਵਾਦ ਹੇਤ ਕਰ ਕੀ ਉਤਾਰ ਕਰਵੇ ਸਚੇਤ ਕੇ ਨਹੀਂ ਉਹਨੂੰ ਪਤਾ ਹਿਤ ਜਾਣ ਕਾਸ ਹਟ ਕੇ ਉਪਨਾ
ਬ੍ਰਾਹਮਣ
ਉਸ ਆਪਣੀ ਔਰਤ ਦੇ ਹਿੱਤ ਵਿੱਚ ਉਹਦੇ ਭਲੇ ਵਿੱਚ ਕਿ ਫਿਰ ਵੀ ਮੇਰੇ ਘਰ ਵਾਲੀ ਹੈ ਇਹਦਾ ਬੁਰਾ ਹੋ ਜਾਏਗਾ ਕਹਿੰਦਾ ਭਾਗਾਂ ਵਾਲੀਏ ਮੇਰਾ ਕੁਛ ਨਹੀਂ ਵਿਗੜਨਾ ਜੇ ਤੂੰ ਰਾਜੇ ਤੇ ਜਾ ਕੇ ਸ਼ਿਕਾਇਤ ਕਰ ਦੇਂਗੀ ਪਰ ਤੇਰੇ ਲਈ ਬਹੁਤ ਵੱਡਾ ਇੱਕ ਕਲੰਕ ਇੱਕ ਤੇ ਇਹ ਦੋਸ਼ ਲੱਗੇਗਾ ਤੂੰ ਆਪਣੇ ਹੀ ਪਤੀ ਨੂੰ ਕਤਲ ਕਰਾਉਣ ਲੱਗੀ ਬਹੁਤ ਵੱਡਾ ਪਾਪ ਦੂਸਰਾ ਤੈਨੂੰ ਕਦੀ ਭਗਵਾਨ ਮਾਫ ਨਹੀਂ ਕਰੇਗਾ ਤੂੰ ਮੈਨੂੰ ਸੱਚ ਦੇ ਰਾਹ ਤੇ ਜਾਣ ਲੱਗਿਆ ਕਿ ਮੇਰੇ ਰਸਤੇ ਦੇ ਵਿੱਚ ਜੋ ਕੰਡੇ ਕਲੇਰਨ ਲੱਗੇ ਹੈ ਇਹ ਕੰਡੇ ਮੇਰੇ ਲਈ ਨਹੀਂ ਇਹ ਕੰਡੇ ਤੇਰੇ ਲਈ ਕੋਈ ਕਿਸੇ ਦਾ ਬੁਰਾ ਕਰਦਾ ਇਹ ਕਹਿੰਦੇ ਭਲੇਖਾ ਦੇ ਇੱਕ ਪੱਖ ਐਸਾ ਪਰਮਾਤਮਾ ਕਿ ਦੁਨੀਆਂ ਚ ਕੋਈ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ ਜੋ ਬੁਰਾ ਕਰਦਾ ਕੇਵਲ ਆਪਣੇ ਆਪ ਦੇ ਬੁਰਾ ਕਰਦਾ ਕੋਈ ਕਿਸੇ ਦੀ ਚੋਰੀ ਕਰ ਹੀ ਨਹੀਂ ਸਕਦਾ ਜੋ ਕਰਦਾ ਕੇਵਲ ਆਪਣੇ ਆਪ ਦੀ ਚੋਰੀ ਕਰਦਾ ਕਿਉਂਕਿ ਫਲ ਉਹਦਾ ਆਪ ਹੀ ਪਾਉਣਾ ਕਿਸੇ ਹੋਰ ਦਾ ਨਹੀਂ ਪਾਉਣਾ ਜੋ ਕਰ ਰਿਹਾ ਆਪਣੇ ਆਪ ਲਈ ਬੇਇਨਸਾਫੀ ਕਰਦਾ ਕਿਸੇ ਨਾਲ ਬੇਇਨਸਾਫੀ ਨੂੰ ਕਰ ਹੀ ਨਹੀਂ ਸਕਦਾ ਇਸ ਕਰਕੇ ਹਿੰਤ ਜਾਣ ਤਸ ਹਟ ਜੋ ਕੁਨਾਰ ਉਸ ਵੇਲੇ ਕਹਿਣ ਲੱਗਾ ਨਹੀਂ
ਨਹੀਂ ਲੋਕ ਤਰਾਸ ਬੁੱਲੇ ਪਤਾਰ
ਉਹਦਾ ਭਲਾ ਜਾਣ ਕੇ ਪਤੀ ਉਸ ਨੂੰ ਮਨੇ ਕਰਦਾ ਪਰ ਉਹਨੇ ਲੋਕਾਂ ਦਾ ਵੀ ਡਰ ਰੱਖਿਆ ਨਹੀਂ ਤਰਾਸ ਨਹੀਂ ਲੋਕ ਤਰਾਸ ਭਾਰ ਨਹੀਂ ਉਹਨੂੰ ਡਰ ਲੋਕਾਂ ਦਾ ਵੀ ਰਿਹਾ ਲੋਕ ਲਾਜ ਵੀ ਲਾ ਦਿੱਤੇ ਜਿਹਨੇ ਸ਼ਰਮ ਲਾ ਦਿੱਤੀ ਉਹਨੂੰ ਕੋਈ ਫਰਕ ਨਹੀਂ ਪਿਆ ਕਰਦਾ ਲੋਕਾਂ ਦਾ ਫਰਕ ਕੇਵਲ ਇੱਜ਼ਤ ਵਾਲੇ ਪਏ ਮੈਂ ਬਚਪਨ ਵਿੱਚ ਇੱਕ ਆਪਣੀ ਅੱਖਾਂ ਨਾਲ ਘਟਨਾ ਵੇਖੀ ਵਾਹਿਗੁਰੂ ਕਿਰਪਾ ਕਰੇ ਉਸ ਤੋਂ ਬਾਅਦ ਅਜਿਹੀ ਘਟਨਾ ਕੋਈ ਵੇਖੀ ਨਹੀਂ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਵੀ ਕਦੇ ਵਿਖਾਈ ਵੀ ਨਾ ਬਚਪਨ ਸੀ ਵੱਡਿਆ ਹੋ ਕੇ ਪਤਾ ਲੱਗਦਾ ਕਿ ਇਹਦਾ ਅਰਥ ਕੀ ਸੀ ਜੇ ਨਗਰ ਵਿੱਚ ਮੇਰੇ ਸਰੀਰ ਨੂੰ ਜਨਮ ਮਿਲਿਆ ਉਸ ਨਗਰ ਦਾ ਇੱਕ ਵੱਡੀ ਉਮਰ ਦਾ ਕੋਈ ਬਹੁਤ ਹੀ ਵੱਡੀ ਉਮਰ ਕਿ ਸਾਨੂੰ ਇਸ ਗੱਲ ਦਾ ਤੇ ਕੋਈ ਪਤਾ ਨਹੀਂ ਸੀ ਬੱਚਿਆਂ ਨੂੰ ਪੈ ਗਿਆ ਕਿ ਉਸ ਸੋਭੇ ਤੇ ਚੜਾਇਆ ਹੋਇਆ ਕਿ ਨਾਲ ਫਰੂਆ ਪੈਂਦਾ ਆ ਰਿਹਾ ਢੋਲ ਵੱਜਦਾ ਆ ਰਿਹਾ ਵੀ ਕੋਈ ਬੰਦਾ ਗਧੇ ਤੇ ਚੜਾਇਆ ਹੋਇਆ ਮੂੰਹ ਕਾਲਾ ਕਰਦਾ ਬੱਚਿਆਂ ਨੂੰ ਇਹੋ ਜਿਹੀ ਗੱਲਾਂ ਰੱਖਦੇ ਨੇ ਕਿ ਮੈਨੂੰ ਵੀ ਮੇਰੇ ਹਾਣ ਦੇ ਸੀ ਜਿਹੜੇ ਕਹਿਣ ਲੱਗੇ ਵੀ ਆਹ ਗੱਲ ਵੇਖਣ ਵਾਲੀ ਹੈ ਚਲੋ ਆਪਾਂ ਵੀ ਵੇਖੀ ਜਿਹੜੇ ਰੋਜ਼ ਮੇਰਾ ਕਹਿਣਾ ਮੈਨੂੰ ਵਾਪਸ ਮੰਨਣਾ ਚਾਹੀਦਾ ਚਲੋ ਦੇਖ ਲੈਣੇ ਕਹਿੰਦੇ ਜਾਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਜਾਣ ਲੱਗੇ ਮਾਂ ਕਹਿੰਦੀ ਉੱਥੇ ਕੀ ਕਰੋਗੇ ਇੱਥੇ ਨਹੀਂ ਲੰਘਣਾ ਖੜੇ ਰੋਜ਼ ਇਹਨੇ ਨੂੰ ਖੋਤੇ ਤੇ ਬਿਠਾਇਆ ਵੀ ਪਿੱਛੇ ਨੂੰ ਮੂੰਹ ਕਰਕੇ ਬਰਾਬਰ ਮੂਹਰੇ ਮੂੰਹ ਨਹੀਂ ਉਹਦਾ ਮੂੰਹ ਪਿੱਛੇ ਨੂੰ ਖੋਤੇ ਦਾ ਮੂੰਹ ਅੱਗੇ ਇਹ ਲੋਕੀ ਸਾਰੇ ਦਰਸ਼ਨ ਕਰ ਲੈਣ ਇੱਕ ਮਾਤਾ ਉਹਦੇ ਹੈਂਡ ਲੱਗਦੀ ਸੀ ਹੈਂਡ ਤੋਂ ਭਾਵ ਉਹਦੇ ਭਰਾ ਦੇ ਸ੍ਰੀ ਕੇ ਕਬੀਲੇ ਤੋਂ ਭਰਜਾਈਆਂ ਦੇ ਥਾਂ ਲੱਗਦੀ ਸੀ ਉਹਨੇ ਉਹਦਾ ਨਾਂ ਲੈ ਕੇ ਕਹਿੰਦੀ ਵੀ ਪੁਰਾਣੇ ਆ ਉਹ ਮਰ ਜਾਏ ਤੂੰ ਤੇਰੀ ਸ਼ਰਮ ਨਹੀਂ ਆਉਂਦੀ ਆ ਮੇਰੇ ਕਿਸੇ ਨੂੰ ਮੂੰਹ ਕਰੀ ਤਾਂ ਜਰਾ ਉਹਨੂੰ ਸ਼ਰਮ ਦੇਣ ਵਾਸਤੇ ਉਹਨੂੰ ਜਦੇ ਕਹਿੰਦਾ ਲੈ ਕਹਿੰਦਾ ਕਹਿ ਮੇਰੇ ਮੂੰਹ ਕਹਿੰਦਾ ਚੁਆਨੀ ਦੀ ਸਾਬਣ ਨਹੀਂ ਲੱਗਣੀ ਜਾ ਕੇ ਮੂੰਹ ਧੋ ਲੂੰਗਾ ਕੀ ਕਰੋਗੇ ਇਹ ਜੇ ਲੋਕਾਂ ਨੂੰ ਐਸੇ ਲੋਕ ਨੂੰ ਕਿਆ ਕਹੀ ਹੈ ਕੀ ਕਹੋਗੇ ਉਹਨਾਂ ਹੁਣ ਇਸ ਔਰਤ ਨੂੰ ਸ਼ਰਮ ਨਹੀਂ ਹੈ ਜਿਹੜੇ ਬ੍ਰਹਮ ਦੇ ਘਰ ਵਾਲੇ ਹੈ ਇਹ ਸ਼ਰਮ ਹੈ ਨਹੀਂ ਲੋਕ ਬੁੱਲਾ ਕਟਾਰ ਤੇ ਉਹ ਸਾਸ ਜੀ ਨਿਰਾਜ ਹੋ ਕੇ ਪਤੀ ਨੂੰ ਬੋਲਣ ਲੱਗੀ ਬੁੜਬੁੜ ਪਤੀ ਦੇ ਸਾਹਮਣੇ ਬੋਲਣ ਲੱਗੀ ਹੈ ਬਜ਼ੁਰਗਾਂ ਦਾ ਇਤਿਹਾਸ ਬੜਾ ਅਨਪੜ੍ਹ ਬਜ਼ੁਰਗਾਂ ਦਾ ਇਤਿਹਾਸ ਬੜਾ ਕਮਾਲਦਾ ਹੈ ਅੱਜ ਕੱਲ੍ਹ ਤੋਂ ਸਾਡੇ ਪੜ੍ਹਿਆਂ ਦੇ ਵਿੱਚ ਵੀ ਨਹੀਂ ਹੈ ਕੁਝ ਗੱਲਾਂ ਐਸੀਆਂ ਬੱਚੇ ਦੇ ਜ਼ਿੰਦਗੀ ਪੜ੍ਹ ਲਈ ਅਸਰ ਕਰ ਲੈਂਦੀਆਂ ਮੈਂ ਇੱਕ ਦਿਨ ਆਪਣੇ ਭਰੇ ਆ ਮੈਂ ਕਹਿੰਦਾ ਜੀ ਇਹ ਕੀ ਗੱਲ ਹੈ ਇਹ ਜਿਹੜਾ ਸਰਦਾਰ ਮਾਧ ਸਿੰਘ ਹੈ ਇਹ ਆਪਣਾ ਸਗਾ ਪਾਇਆ ਚਾਚਾ ਜੀ ਆਪਣੇ ਸਰੀਰ ਨੂੰ ਇਹਦਾ ਕਾਰਨ ਕੀ ਹੈ ਤੇ ਚਾਰ ਬੰਦਿਆਂ ਚ ਖੜਾ ਜੇ ਉਹ ਕੋਈ ਗੱਲ ਕਹਿ ਦੇ ਤੁਸੀਂ ਉਹਦੇ ਸਾਹਮਣੇ ਬੋਲਦੇ ਨਹੀਂ ਇਤਨਾ ਆਦਰ ਸਤਿਕਾਰ ਕਰੀਏ بھائی صاحب کہنے لگے تم جی بچے تینوں جی گیان نہیں اس گل کا میں کہا جی دسو کہ کی گل ہے کہ بزرگ اپنے بزرگوں کے اگے نہیں سی بولتا ہوں جی اسی یہ اگ بولیں گے تو پاپ لگے گا جہے پنڈ چو سی جی بزرگوں کی عادت ہے کہیں گے ساڈے کا بڑے نو اگ لی نہیں بڑا بڑی بھاشا یہ ہو گئی وہ گلے گئی ہے جی سرکار کو اس کر کے بھائی پرانے سمے دیا بیبیاں وہ اپنے پتی کا اتنا سرکار کر دیا سی وہ کہنے سے دنیا سے اگر کوئی دیوتا ہے تو پتی ہے پتی نو پرمیشور کا دوسرا درجہ سی اور عورت نو لکشمی کا ایک درجہ سی جی لکشمی کا سرکار ہے نا اس پرکار عورت نو اپنا انگ سمجھ کے تیار کیتا جاتا سی اس سنسار کی بھائی دشا بدل گئی دن پر دن بدل رہی ہے خالصے کو سچیت ہونے کی لوڑ ہے انہوں بچنوں کو کدے بلاؤنا نہیں جو کرنی والے وقت کے بچن کہ نت ناری کے ساتھ دہو تم نت بڑھائی ہو پر ناری کی صحت کو سکنے ہونا پیار کی گل گرو گوبند سنگھ صاحب جی کرتے ہیں پر ایک کنار سی کوٹی ایک ہی سی نہیں لوگ تراس بلا پتار اپنی پتار پتی اچھے بولن لگ پی
رہے
ساس جی تو پھر وہ استری من کڑی نام کڑکت ہو کر کے کڑ کڑ کرنا جی اکڑی کڑ کڑ کرتی ہے کروھ وچ ہو کے نہ گل کرنا جنہوں آپ گڑ گڑ کہنے ہیں بہت غصے آ کے اس نے کہا اس ویلے پکڑ لیا پوجا کر دے ان پکڑ لینا پڑھ لینا یہ پڑھنا وسن والا
ہے
آپ ستنام شری مہاراج کہ ان پکڑ کے بڑی بھاری کرنی پہ سجا دینی پوجا کیوں کرتا ہے تینوں میرا ڈر نہیں گہرے تمہیں ارد دینی ارد رنگ بہت ہی سزا اس پرکار کی سزا دینی ہے کہ جو تو سہر نہ کیتی جائے پر وہ برہمن سہے گا اپنے شریر تے کہتا بھی گل سن لے برہمن ارے بھی میں تیری زندگی نو بخش دا ایک پرن کر تے نہیں تینوں کہ ہنت تو نہیں تو تینوں مار دیا گا کہ جپ نہ مائے توں جا مہا مائی کی پوجا کر رہے توں مندر دے جا کے پوجتا ہے تو پوجا کرنی بند کر دے چھڑ دے پوجا
راجا سوجر باچ نہیں ہاتھ تو ہو جج کہی آج
اے نیچ راج نے کہے برہمن نہیں تو اج تینوں مار سکاں گا نہیں جے اس طریقے نال نہ ماریا شستر نال تیرے ٹکڑے نہ کیتے تے تینوں اے طریقے نال مارا گا
نہیں بور بار مو پوج ساج
تے نہیں تا تیری پوجا دی سمگری دے سمیت ساج پوجا دی سمگری دے سمیت تینوں کی کراں گا بور بار بور نام بوٹے دا ڈوبن دا بار نام پانی دا تینوں پانی چ ڈوب کے مار دیاں کی سمجھ رکھے آتا ہے کیوں پوجا کرنا ہے اس اپرادھ وہ دوارے راجے نے ہو جانا ہے یہ کبھی پر پاتشاہ بھی لکھتے ہیں نہیں تو اس تکھے پرتاپ والی دیوی کی پوجا کرنی چھڑ دے جو پوجا کرتا ہے
نہیں کرتا آج تو
برہمن نہیں تیرے آج دو ٹکڑے کر لیں بہت کی منظور ہے دو ٹکڑے کر دیا پانی چ ڈوب کے مار دیا یا پوجا چڑھ دیا یہ تیرے گھر والی نے دسیا اور تینوں اپنی اکھاں نال پوجا کرنا دیکھے برہمن کہن لگا راجن میرے گھر والی کی گواہی کی لوڑ نہیں تے تیری اکھاں کی گواہی کی لوڑ نہیں میں خود کہتا ہاں کہ پوجا کرنا تم گل سجا دی کر تو سجا دین لی تیار ہو تے میں سجا چلن لی تیار ہو گیا میں تو تیار ہی ہوں سجا دین تیار ہو کی دینا وہ انسان نہیں جو بہ وچ آ کے اپنے ارادے نوں بدل دے وہ انسان نہیں ہے
ਪਰਖਣਾ ਹੋਈਆਂ ਸਭ ਤੋਂ ਕਰੜੀ ਪ੍ਰੀਖਿਆ ਭਾਵੇਂ ਪ੍ਰੀਖਿਆ ਤਤੀ ਤਵੀ ਤੇ ਬੈਠਣ ਵਾਲੇ ਦੀ ਕੋਈ ਘੱਟ ਨਹੀਂ ਸੀ ਪਰ ਤਤੀ ਤਵੀ ਤੇ ਬੈਠਣ ਵਾਲੇ ਦੀ ਉਮਰ ਦਾ ਸਰਹੰਦ ਦੀਆਂ ਕੰਧਾਂ ਦੇ ਵਿੱਚ ਖੜਨ ਵਾਲਿਆਂ ਦੀ ਉਮਰ ਦਾ ਜਿਵੇਂ ਸੰਬੰਧ ਅਫਰ ਹੈ ਗੱਲ ਉਹ ਵੀ ਬਹੁਤ ਵੱਡੀ ਹੈ ਪਰ ਲੇਕਿਨ ਸਰਹੰਦ ਦੀਆਂ ਕੰਧਾਂ ਵਿੱਚ ਖੜਨ ਵਾਲਿਆਂ ਦੇ ਮੁਕਾਬਲੇ ਵਿੱਚ ਗੱਲ ਬਰਾਬਰ ਦੀ ਨਹੀਂ ਹੁੰਦੀ ਪੈਗੰਬਰ ਨੂੰ ਕੋਲਿਆਂ ਦੇ ਉੱਤੇ ਤੁਰਨ ਦਾ ਹੁਕਮ ਹੋਇਆ ਘਬਰਾਇਆ ਚੀਕਾਂ ਮਾਰੀਆਂ ਹੇ ਮੇਰੇ ਖੁਦਾ ਮੈਂ ਇਹਨਾਂ ਅੱਗ ਦੇ ਅੰਗਾਰਾਂ ਤੇ ਤੁਰ ਨਹੀਂ ਸਕਾਂਗਾ ਇਮਾਨ ਡੋਲ ਗਿਆ ਖੁਦਾ ਵੱਲੋਂ ਆਵਾਜ਼ ਆਉਂਦੀ ਹੈ ਪੈਗੰਬਰ ਤੇ ਡੋਲਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂ ਡੋਲਿਆ ਤੂੰ ਇੱਕ ਵਾਰੀ ਤੁਰ ਇਹਨਾਂ ਅੱਗ ਦੇ ਅੰਗਿਆਰਾਂ ਨੂੰ ਫੁੱਲਾਂ ਦੇ ਰੂਹ ਵਿੱਚ ਮੈਂ ਤੇਰੇ ਦੀ ਬਦਲ ਲਈ ਆ ਗਿਆ ਤੇਰੀ ਮਦਦ ਤੇ ਜਿਸ ਬੱਚੇ ਦੇ ਇਹ ਇਮਤਿਹਾਨ ਸਿਰ ਤੇ ਹੋਣ ਤੇ ਬੱਚਾ ਕਮਜ਼ੋਰ ਹੋਵੇ ਔਰ ਉਹਨੂੰ ਯਕੀਨ ਹੋਵੇ ਮੈਂ ਫਿਰ ਹੋਵਾਂਗਾ ਜਦੋਂ ਨਕਲ ਮਰਾਉਣ ਵਾਲਾ ਸਿਰ ਤੇ ਆ ਗਿਆ ਹੋਵੇ ਉਹਨੂੰ ਕਦਰ ਡਰ ਗਈ ਜਦੋਂ ਸਿਰ ਤੇ ਖੜਾ ਨਕਲ ਮਰਾਉਣ ਵਾਲਾ ਤੇ ਤੂੰ ਇੱਧਰ ਨਾ ਗੱਲ ਕਰ ਲਈ ਤੇਰੇ ਨਾਲ ਤੈਨੂੰ ਫਿਰ ਹੋਣ ਜਾਂਗੇ ਨਕਲ ਮਾਰ ਇਹ ਵੀ ਕੋਈ ਪਾਸ ਹੋਣਾ ਜਿਹੜਾ ਨਕਲ ਮਾਰ ਕੇ ਪਾਸ ਕਰਾਇਆ ਜਾਂਦਾ ਇਹ ਨਕਲ ਮਾਰ ਕੇ ਗੱਲ ਕਿਸੇ ਨੂੰ ਬੁਰੀ ਨਾ ਲੱਗੇ ਅਟਲ ਸੱਚਾਈ ਹੈ ਪ੍ਰਹਲਾਦ ਸਾਲ ਦਾ ਹੈ ਤੇ ਬਾਬਾ ਮਤੀ ਸਿੰਘ ਦੀ ਪੰਜ ਸਾਲ ਪੰਜ ਸਾਲ ਤੋਂ ਮਹੀਨੇ ਦੀ ਨਵੀਨ ਕੋਲ ਦੇ ਅਨੁਸਾਰ ਨਹੀਂ ਸੱਤ ਤੇ ਨੌ ਸਾਲ ਦਾ ਰੱਖਾ ਤਾਂ ਇਹ ਬਣਾਇਆ ਨਿੱਕੀ ਨਿੱਕੀ ਗੱਲ ਨੂੰ ਵੀ ਕਈ ਵਾਰ ਮੈਂ ਇਸ ਲਈ ਪੰਜ ਤੇ ਸੱਤ ਸਾਲ ਦੀ ਗੱਲ ਤੇ ਸੱਤ ਤੇ ਨੌ ਸਾਲ ਦੀ ਗੱਲ ਕੀਤੀ ਹੈ ਇਹ ਕੀੜੀ ਜਿਹੜੀ ਹੁੰਦੀ ਹੈ ਨਾ ਚਾਹੇ ਜਿੰਨਾ ਮਰਜ਼ੀ ਸੁੰਦਰ ਮਹਿਲ ਹੋਵੇ ਉਹਦੇ ਵਾਸਤੇ ਤਾਂ ਥੋੜੀ ਜਿਹੀ ਟੇੜੀ ਬਹੁਤ ਹੈ ਪਰ ਕਿਹੜੀ ਟੇੜੀ ਜਾ ਵੜਨ ਭਾਵੇਂ ਆਪਣੀ ਸਮਝ ਨਾ ਆਵੇ ਆਪਣੀ ਸਮਝ ਜਿਹੜੀ ਹੈ ਉਹਨੂੰ ਇਤਨੀ ਵਧੀਆ ਲੱਗੇ ਜੀ ਉਹਨੂੰ ਠੀਕ ਹੈ ਭਾਵੇਂ ਆਪਣੀ ਵਿਪਰਜਬੁਤ ਹੋਵੇ ਇਸ ਲਈ ਨਵੀਨ ਖੋਜ ਔਰ ਤਾਰੀਖਾਂ ਦੇ ਮੁਤਾਬਕ ਇਹ ਪੰਜ ਸਾਲ ਕੁਝ ਮਹੀਨਿਆਂ ਦੀ ਉਮਰ ਹੈ ਪ੍ਰਹਲਾਦ ਵੀ ਪੰਜ ਸਾਲ ਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਭ ਤੋਂ ਛੋਟਾ ਬਹੁਤ ਮਾਤਾ ਚੀਤੋ ਜੀ ਦਾ ਦੁਲਾਰਾ ਤੇ ਜਿਹੜਾ ਮਾਂ ਗੁਜਰੀ ਦੀ ਗੋਦ ਵਿੱਚ ਪਾਇਆ ਹੋਇਆ ਤੇ ਅੱਜ ਸੰਸਾਰ ਦੇ ਇਤਿਹਾਸ ਇੱਕ ਨਵਾਂ ਮੋੜ ਆਇਆ ਦੁਨੀਆਂ ਭਰ ਦਾ ਇਤਿਹਾਸ ਤੋੜ ਕੇ ਦੇਖੋ ਸਭ ਤੋਂ ਚਾਹ ਤੇ ਸਭ ਤੋਂ ਵੱਡੀ ਕੁਰਬਾਨੀ ਵਾਲਾ ਅਗਰ ਕੋਈ ਤੁਹਾਨੂੰ ਇਨਸਾਨ ਲੱਭੇਗਾ ਤਾਂ ਸਰਹੰਦ ਦੀਆਂ ਕੰਧਾਂ 'ਚ ਖੜਨ ਵਾਲਾ ਬਾਬਾ ਫਤਿਹ ਸਿੰਘ ਲੱਭੇਗਾ ਦੁਨੀਆਂ ਦੇ ਇਤਿਹਾਸ ਵਿੱਚ ਇਹ ਨਹੀਂ ਜੀ ਸਿੱਖ ਇਤਿਹਾਸ ਵਿੱਚ ਲਿਆਓ ਇਸਲਾਮ ਦਾ ਇਤਿਹਾਸ ਲਿਆਓ ਹਿੰਦੂ ਧਰਮ ਦਾ ਇਤਿਹਾਸ ਲਿਆਓ ਪੰਜ ਪੰਜ ਛੇ ਛੇ ਮਹੀਨੇ ਦੇ ਬੱਚੇ ਮਾਵਾਂ ਦੀਆਂ ਗੋਦਾਂ ਮੀਰ ਮਨੂ ਦੇ ਸਮੇਂ ਟੋਟੇ ਟੋਟੇ ਕੀਤੇ ਗਏ ਆਂਦਰਾਂ ਦੇ ਹਾਰ ਗਲਾਂ ਚ ਪਾਏ ਗਏ ਚੱਕੀਆਂ ਪੀਸੀਆਂ ਅੱਧੀ ਅੱਧੀ ਰੋਟੀ ਤੇ ਗੁਜ਼ਾਰਾ ਕੀਤਾ ਇੱਥੋਂ ਤੱਕ ਦੇ ਖਾਲਸਾ ਜੀ ਜ਼ੁਲਮ ਹੋਏ ਮੇਰੀਆਂ ਭੈਣਾਂ ਔਰ ਮੇਰੀਆਂ ਮਾਵਾਂ ਬੈਠੀਆਂ ਮੈਂ ਇਹ ਦੁੱਖਾਂ ਜੋ ਵਾਪਰਿਆ ਸਾਡੀ ਕੌਮ ਤੇ ਮੀਰ ਮਨੂ ਸਾਹਮਣੇ ਤੁਸੀਂ ਵਾ ਕੇ ਦੇ ਗਏ ਉਹਨੇ ਕਿਹਾ ਇਹਨਾਂ ਸਿੱਖਾਂ ਦੀਆਂ ਘਰ ਵਾਲੀਆਂ ਤੇ ਇਹਨਾਂ ਦੇ ਜਿਹੜੀਆਂ ਗਰਭਵਤੀਆਂ ਹਨ ਵੱਡੇ ਵੱਡੇ ਪੱਥਰ ਪੇਟ ਤੇ ਰੱਖ ਕੇ ਇਹਨਾਂ ਦੇ ਬੱਚੇ ਪੇਟ ਤੇ ਮਾਰ ਦਿੱਤੇ ਜਾਣ ਔਰ ਐਸਾ ਹੋਇਆ ਅਕਰ ਬਹੁਤ ਇਤਿਹਾਸ ਪੜੋ ਪੇਟ ਵਿੱਚ ਬੱਚੇ ਮਾਰ ਦਿੱਤੇ ਇਹ ਜ਼ਾਲਮਾਂ ਨੇ ਕੋਈ ਤਰਸ ਨਹੀਂ ਕੀਤਾ ਪਰ ਫਿਰ ਵੀ ਉਹਨਾਂ ਨੇ ਪਾਣਾ ਬਣਿਆ ਗਰਭ ਵਿੱਚ ਮਰਨ ਵਾਲਾ ਮਾਂ ਦੀ ਗੋਦ ਵਿੱਚ ਮਰਨ ਵਾਲਾ ਚੀਕਾਂ ਮਾਰਦੇ ਹੋਏ ਬੱਚਾ ਆਪਣੇ ਸੁਭਾਅ ਅਨੁਸਾਰ ਮਰਨ ਵਾਲਾ ਉਹਦੇ ਬਾਬੇ ਫਤਿਹ ਸਿੰਘ ਸਾਹਿਬ ਤੋਂ ਸੈਂਕੜਿਆਂ ਦੀ ਗਿਣਤੀ ਹੈ ਪਰ ਬਾਬਾ ਫਤਿਹ ਸਿੰਘ ਦੇ ਮੁਕਾਬਲੇ ਵਿੱਚ ਇਸ ਕਰਕੇ ਨਹੀਂ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ ਨਹੀਂ ਇਨਸਾਫ ਦੇ ਨੁਕਤੇ ਤੋਂ ਸੱਚ ਦੇ ਨੁਕਤੇ ਤੋਂ ਜਿਹਨੇ ਗਿਆਨ ਨਾਲ ਮੌਤ ਦਾ ਟਾਕਰਾ ਕੀਤਾ ਉਮਰ ਛੋਟੀ ਗਿਆਨ ਸਾਹਮਣੇ ਮੌਤ ਬੜੀ ਦਿਸਦੀ ਹੈ ਤੇ ਫਿਰ ਨਾ ਡੋਲਿਆ ਹੋਵੇ ਉਹਨਾਂ ਬੱਚਿਆਂ ਨੂੰ ਮੌਤ ਨਹੀਂ ਸੀ ਦਿੱਤੀ ਜੇ ਦਿੱਤੀ ਸੀ ਉਹਨਾਂ ਬੱਚੇ ਨੇ ਚੀਕਾਂ ਵੀ ਮਾਰ ਦੇਣਾ ਉਹਨੂੰ ਗਿਆਨ ਨਹੀਂ ਸੀ ਵੀ ਸਿੱਖ ਦਾ ਬੱਚਾ ਰੋਂਦਾ ਨਹੀਂ ਹੁੰਦਾ ਬਾਬਾ ਫਤਿਹ ਸਿੰਘ ਸਾਹਿਬ ਗੋਡੇ ਘੜ ਦਿੱਤੇ ਗਿੱਟੇ ਘੜ ਦਿੱਤੇ ਤਾਂ ਫਿਰ ਡੋਲੇ ਨਹੀਂ ਅਡੋਲ ਖੜੇ ਰਹੇ ਔਰ ਉਹ ਮਿਸਤਰੀ ਨੂੰ ਕਹਿੰਦੇ ਸਨ ਉਹ ਜ਼ਲਾਦਾ ਨੂੰ ਕਹਿੰਦੇ ਸਨ ਉਹ ਕਾਰੀਗਰਾਂ ਨੂੰ ਕਹਿੰਦੇ ਸਨ ਕਾਬੋ ਇਹ ਜੋ ਹੁਕਮ ਮਿਲਿਆ ਕਿ ਤੰਦ ਬੀਬੀ ਨਹੀਂ ਹੋਣੀ ਚਾਹੀਦੀ ਤੇ ਇਹੀ ਹੁਕਮ ਤੁਹਾਨੂੰ ਗੁਰਮਤ ਦਾ ਅਸੀਂ ਸੁਣਾਉਂਦੇ ਹਾਂ। ਸੰਤ ਰੰਚਿਤ ਮਾਤਰ ਦੀ ਬੀਨੀ ਲਾਉਂਦੇ ਜਦੋਂ ਇਹ ਸਿੱਧੀ ਕਰਨ ਤੇ ਬੀਨੀ ਕਰਨ ਦੇ ਅਨੁਸਾਰ ਤੇ ਕੀ ਲਾਭ ਹੈ ਤੁਹਾਨੂੰ ਕਾਰੀਗਰਾਂ ਨੂੰ? ਸਾਹਿਬਜ਼ਾਦੇ ਨੇ ਕਿਹਾ ਇੱਟਾਂ ਲਾਉਣ ਵਾਲਿਆਂ ਨੂੰ ਕੀ ਕਾਰੀਗਰੋ, ਇਹ ਦੀਵਾਰ ਇੱਟਾਂ ਦੀ ਨਹੀਂ, ਇਹ ਸਿੱਖੀ ਦੀ ਦੀਵਾਰ ਹੈ। ਜੇ ਥੋੜਾ ਜਿਹਾ ਵੀ ਫਲ ਪੈ ਗਿਆ ਤੇ ਲੋਕੀ ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਦੇ ਲਾਲ ਡੋਲ ਗਏ ਹੋਣਗੇ ਤੇ ਤੜਦੇ ਹੋਣਗੇ ਜੀ ਕੰਧੇ ਹੋਗੇ, ਅਸੀਂ ਅਡੋਲ ਖੜਗੇ ਤੇ ਅਸੀਂ ਕੰਧਾਂ ਦੇ ਵਿੱਚ ਇੱਟਾਂ ਠੀਕ ਲਾਉਣੀ। ਜਾਤੀ ਦਾ ਪਾਠ ਹੁੰਦਾ ਰਿਹਾ ਤੇ ਫਿਰ ਉਸੇ ਪਾਸੇ ਇਤਿਹਾਸ ਤੋਂ ਪੁਰਾਣਾ ਦਾ ਸਾਹਮਣੇ ਇਤਿਹਾਸ ਵਿੱਚ ਆਇਆ ਪ੍ਰਹਲਾਦ ਤੇ ਪੰਡਿਤ ਅੱਜ ਤੱਕ ਹੱਥ ਲਾ ਕੇ ਤੁਰ ਰਿਹਾ, ਜੇ ਕੀੜੀ ਨਾ ਬਣ ਦੋ ਰਾਮਾ ਪ੍ਰਹਲਾਦ ਡੋਲ ਜਾਂਦਾ, ਡੋਲ ਗਿਆ ਸੀ, ਡੋਲ ਜਾਂਦਾ ਸੀ, ਡੋਲ ਗਿਆ ਸੀ ਕਹਿਣ ਗਿਆ ਨਹੀਂ। ਮੁਲਤਾਨ ਦਾ ਜ਼ਿਕਰ ਹੈ, ਮੁਲਤਾਨ ਜਲਾਦਾ ਅੱਜ ਤੱਕ ਮੰਦਰ ਹੈ ਜਿੱਥੇ ਨਰਸਿੰਘ ਬਣ, ਉਸੇ ਵੇਲੇ ਕੀੜੀ ਬਣ ਕੇ ਉਸ ਤਪ ਦੇ ਥੰਭੇ ਉੱਤੇ ਆ ਗਿਆ ਤੇ ਪ੍ਰਹਲਾਦ ਨੂੰ ਪਰ ਆਕਾਸ਼ਵਾਣੀ ਹੋਈ, ਪ੍ਰਹਲਾਦ ਧਿਆਨ ਨਾਲ ਦੇਖ ਸਾਹਮਣੇ ਕੀ ਹੈ, ਜੇ ਇੱਕ ਕੀੜੀ ਨਹੀਂ ਸਰ ਸਕਦੀ ਤਾਂ ਤੂੰ ਵੀ ਨਹੀਂ ਸਰੇਗਾ। ਉਹਨੇ ਕੱਢ ਕੇ ਜਗ ਜੋਤੀ ਭਾਜੀ, ਹੁਣ ਦੱਸੋ ਵੀ ਨਕਲ ਮਾਰ ਕੇ ਪਾਸ ਕਰਾਉਣ ਦੇ ਨਾਲ ਕੀ ਕਸਰ ਹੈ? ਹੇਰ ਹੋਣ ਦੇ ਕਿਨਾਰੇ ਗਿਆ ਪਰ ਆਪਣਾ ਜਾਣ ਕੇ ਪ੍ਰਹਲਾਦ ਦੀ ਮਦਦ ਕਰ ਲਈ ਤੇ ਉਹਦਾ ਧਰਮ ਸੀ ਆਇਆ ਮਦਦ ਕਰ ਲਈ ਆਉਣਾ ਚਾਹੀਦਾ। ਅੱਜ ਦੋ ਚਾਰ ਮਾਰੇ ਪ੍ਰਹਲਾਦ ਪਰ ਆਇਆ, ਇਹ ਹੋਣਾ ਹੀ ਚਾਹੀਦਾ ਸੀ। ਲੇਕਿਨ ਬਾਬੇ ਫਤਿਹ ਸਿੰਘ ਦੇ ਨਾਲ ਜਦੋਂ ਤੁਸੀਂ ਮੁਕਾਬਲਾ ਕਰੋਗੇ ਤੇ ਇੱਕ ਵਾਰ ਨੇ ਕਿਹਾ ਵੀ ਗੁਰੂ ਨਾਨਕ ਮੇਰੀ ਮਦਦ ਕਰ, ਮੇਰੀ ਸਹਾਇਤਾ ਕਰ, ਇਹ ਮਰ ਜਾਣ, ਇਹ ਐਸਾ ਹੋ ਜਾਣ। ਸਾਡੇ ਮਹਾਂਪੁਰਸ਼ਾਂ ਨੂੰ ਇੱਕ ਵਾਰ ਗੁਰਮਤ ਨੇ ਸਵਾਲ ਕੀਤਾ, ਉਹ ਕਹਿੰਦੇ ਉਹ ਦੱਸੋ ਭਗਤਾਂ ਤੇ ਸਿੱਖਾਂ ਦੇ ਵਿੱਚ ਕੀ ਅੰਤਰ ਹੈ? ਸਾਡੇ ਲਈ ਵੀ ਨਵਾਂ ਸੀ ਵਿਦਿਆਰਥੀ ਮਹਾਂਪੁਰਸ਼ 2.19 ਸਿੱਖਾਂ ਦੇ ਪੁੱਤਰ ਬਲਿਹਾਰ ਗਏ ਮਹਾਂਪੁਰਸ਼ਾਂ ਦੀ ਐਸੀ ਕਹਿੰਦੇ ਭਾਈ ਇੰਨੇ ਹੀ ਫਰਕ ਹੈ ਵੀ ਭਗਤਾਂ ਦੇ ਭੀੜੀ ਪਈ ਉਹਨਾਂ ਨੇ ਚੀਕਾਂ ਮਾਰੀਆਂ, ਸਿੱਖਾਂ ਦੇ ਭੀੜੀ ਦੋ ਗੱਲ ਕਹਿੰਦੇ ਇਸ ਗੱਲ ਨੂੰ ਦੁਨੀਆਂ ਦਾ ਬੰਦਾ ਕੌਣ ਮੁਕਰੇਗਾ? ਸਾਧ ਘੜੀ ਜਾਂ ਬੀਤੀ ਸੁਣੀ ਉਦੋਂ ਤਿਆਰਾ ਨੀ ਮਾਰਿਆ ਤੇ ਅਜੇ ਉਹਨਾਂ ਆਇਓ, ਉਹ ਮੇਰੀ ਰੱਖਿਆ ਕਰਨ ਵਾਲਿਆ ਤੂੰ ਆਇਆ ਨੀ ਤੇ ਘੜੀਆਂ ਤਾਂ ਆ ਗਈਆਂ ਜਿਹੜੇ ਮੈਨੂੰ ਮਾਰੇ ਉਹਨਾਂ ਆਇਓ ਤੇ ਭਗਤ ਕਰੀ ਤੇ ਤਰ੍ਹਾਂ ਦੀਆਂ ਕੰਨਾਂ ਵਾਲਿਆਂ ਬਾਬਿਆਂ ਨੇ ਕਰਤਾ ਕਿ ਤੂੰ ਅਜੇ ਆ ਨੀ ਰੱਖਿਆ ਕਰਨ ਵਾਲੇ ਬੁਲਾਏ ਖੇਚਲ ਨੀ ਗੱਤੀ। ਤੇ ਜਿਸ ਪਿਓ ਨੂੰ ਪਤਾ ਹੈ ਕਿ ਮੇਰੇ ਪੁੱਤ ਨੇ ਦਿਨ ਰਾਤ ਲਾ ਕੇ ਮਿਹਨਤ ਕੀਤੀ ਹੈ ਤੇ ਪੂਰੇ ਨੰਬਰ ਲੈ ਕੇ ਪਾਸ ਹੋਏਗਾ ਤੇ ਉਹਨੂੰ ਜਾ ਕੇ ਉਹਨਾਂ ਨਕਲਾਂ ਮਰਾਉਣ ਵਾਲਿਆਂ ਦੀ ਮਿੰਨਤਾਂ ਕਰਨ ਦੀ ਕਦੇ ਤੇ ਉਹਨੂੰ ਕਦੇ ਮਿੰਨਤਾਂ ਉਹਨਾਂ ਨੇ ਨਹੀਂ ਕੀਤੀਆਂ ਤੇ ਖੁਦ ਉਹ ਪੁੱਤਰ ਕਹਿੰਦਾ ਪਿਤਾ ਜੀ ਮੇਰੇ ਲਈ ਕੋਈ ਸਿਫਾਰਸ਼ ਨਹੀਂ ਕਰਨੀ, ਮੇਰੀ ਦਾ ਸਿੱਟਾ ਅੱਜ ਨਿਕਲੇਗਾ ਤੁਹਾਨੂੰ ਪਤਾ ਲੱਗੇ ਤੁਹਾਡਾ ਪੁੱਤਰ ਕਿੰਨਾ ਪੜ੍ਹਨ ਵਿੱਚ ਲਾਇਕ ਸੀ। ਸਹੀ ਮਤਲਬ ਕਿ ਪਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਟੇ ਤਤੀਆਂ ਤੁਰੀਆਂ ਤੇ ਬੈਠਣ ਵਾਲਾ ਗੁਰੂ ਅਰਜਨ, ਚਾਂਦਨੀ ਚੌਂਕ ਵਾਲਾ ਗੁਰੂ ਤੇਗ ਸਾਹਿਬ, ਬੰਦ ਬੰਦ ਕੱਟਣ ਵਾਲਾ ਭਾਈ ਮਨੀ ਸਿੰਘ, ਖੋਪੜ ਕਰਾਉਣ ਵਾਲਾ ਭਾਈ ਤਾਰਨ ਸਿੰਘ, ਭਾਈ ਮਤੀ ਦਾਸ ਦੋ ਹਿੱਸਿਆਂ ਵਿੱਚ ਸਰੀਰ ਮੰਡਣ ਵਾਲਾ, ਇਹ ਸਾਰੇ ਉਹਨਾਂ ਮਰਜੀਆਂ ਦਾ ਇਤਿਹਾਸ ਹੈ ਤੇ ਜਿਨ੍ਹਾਂ ਨੇ ਭਾਣਾ ਮੰਨਿਆ ਤੇਰਾ ਤੀਆ ਮਿੱਠਾ ਲੱਗਦਾ ਹਰ ਨਾਮ ਪਦਾਰਥ ਨਾਨਕ ਮੰਗ। ਧਰਮ ਦੇ ਰਸਤੇ ਚ ਚੱਲਣ ਵਾਲੇ ਜਿਹੜੇ ਬਲਵਾਨ ਉਹ ਕਦੇ ਮਰਨ ਤੋਂ ਡਰ ਕੇ ਆਪਣਾ ਰਸਤਾ ਨਹੀਂ ਬਦਲਦੇ। ਕਿਉਂ ਸਾਸ ਉਹ ਕਹਿਣ ਲੱਗਾ ਤੂੰ ਜੋ ਮੈਨੂੰ ਡਰ ਦੇ ਰਿਹਾ ਤੂੰ ਇਹ ਕਹਿ ਰਿਹਾ ਨਹੀਂ ਬੋਰ ਬਾਰ ਮੈਂ ਪੂਛ ਸਾਜ ਸੇਵ ਦੇਵੀ ਪ੍ਰਚੰਡ ਨਹੀਂ ਕਾਰਤ ਆਦ ਤੋਕੋ ਦੁਖੰਡ, ਮੈਂ ਤੇ ਦੋ ਟੁਕੜੇ ਕਰ ਦਿਆਂਗਾ ਤੈਨੂੰ ਪਾਣੀ ਦੋ ਕੇ ਮਾਰ ਦਿਆਂਗਾ। ਧਰਮ ਗੁਰੂ ਗੋਬਿੰਦ ਸਾਹਿਬ ਲਿਖਦੇ ਨੇ ਕਿ ਅੱਗੇ ਬ੍ਰਹਮਣ ਕੀ ਕਹਿ ਰਿਹਾ ਨਾਰਾਇਣ ਤੀਜਾ ਵੀ ਪੜ੍ਹ ਲਿਆ
ਤੀਜਾ ਦੁਖੰਡ ਜੋ ਸੇਵ ਸੁਣ ਲੈ ਹੋ ਸਾਚ ਤੋਹੋ ਕਹੋ ਦੇਵ
ਗੱਜ ਕੇ ਆਤੋ ਸਤਨਾਮ ਸ੍ਰੀ ਵਾਹ ਕਹਿੰਦੇ ਬ੍ਰਾਹਮਣ ਬੋਲਿਆ ਉਸ ਵੇਲੇ ਰਾਜਨ ਕੀ ਕਿਹਾ ਕਹਿੰਦੇ ਬੇਸ਼ਕ ਮੇਰੇ ਤੇ ਕੀਜਾ ਦੁਖੰਡ ਸੇਵ ਮੈਂ ਸੇਵਾ ਨਹੀਂ ਦੱਜਾਂਗਾ ਮੇਰੇ ਦੋ ਟੁਕੜੇ ਕਰ ਦੇਣ ਉਹ ਗੱਲ ਹੈ ਸਾਚ ਕੋਈ ਕਹੋ ਦੇਵ ਇਹ ਰਾਜ ਮੈਂ ਸੱਚੀ ਗੱਲ ਕਹਿੰਦਾ ਹਾਂ ਅੱਗ ਵਿੱਚ ਛੱਡ ਦੇ, ਦੋ ਖੰਡ ਕਰ ਦੇਵੇ, ਤੂੰ ਦੋ ਟੁਕੜਿਆਂ ਦੀ ਗੱਲ ਕਰਦੇ ਨੇ, ਧਿਆਨ ਦੇ ਕੇ ਸੁਣ, ਦੋ ਟੁਕੜੇ ਕੀ ਹੁੰਦੇ ਨੇ? ਅਗਰ ਤੇਰੀ ਤਾਕਤ ਹੈ ਮੇਰੇ ਸਰੀਰ ਤੇ ਜਮਾ ਕੇ ਵੇਖ, ਅੱਗੇ ਕਹਿ ਰਿਹਾ ਹੈ,
ਕਿਉਂ ਨਾ ਹੋਵੇ ਤੂਤ ਤਨ ਤੇ ਹਜ਼ਾਰ,
ਜੇ ਤੂੰ ਹੌਲੀ ਹੌਲੀ ਹਜ਼ਾਰ ਟੁਕੜੇ ਵੀ ਕਰ ਦੇ ਤਾਂ ਇਹ ਬ੍ਰਹਮ ਬੋਲਣ ਵਾਲਾ ਨਹੀਂ। ਇਹਦੇ ਟੁਕੜੇ ਬ੍ਰਹਮ ਕਹਿੰਦਾ ਸਰੀਰ ਦੇ ਹਜ਼ਾਰਾਂ ਟੁਕੜੇ ਕਰਦੇ, ਹਜ਼ਾਰਾਂ ਹਜ਼ਾਰ ਟੁਕੜੇ ਹੋਣ ਦੇ ਨਾਲ ਵੀ ਮੈਂ ਜੋ ਡਿਊਟੀ ਪਰਮੇਸ਼ਰ ਵੱਲੋਂ ਮਿਲੀ ਹੈ ਉਹਦੇ ਚ ਕੁਤਾਹੀ ਨਹੀਂ ਕਰਨ ਵਾਲਾ। ਧਰਮ ਤੇ ਪੜਨੀ, ਧਰਮੀ ਬੰਦੇ ਨੂੰ ਜੀਵਨ ਦਾ ਲਾਲਚ ਨਹੀਂ ਹੁੰਦਾ, ਧਰਮ ਦਾ ਲਾਲਚ ਹੁੰਦਾ। ਇਹ ਲਾਲਚ ਲਾਲਚ ਨਹੀਂ ਤਪੱਸਿਆ, ਇਹ ਲਾਲਚ ਮੁਕਤੀ ਦਾ ਕਾਰਨ ਬਣਦਾ। ਹਰ ਚੀਜ਼ ਵਿੱਚ ਗੁਣ ਤੇ ਔਗੁਣ ਸਮਾਨ ਹੈ, ਗੁਣ ਔਗੁਣ ਸਭ ਇੱਥੇ। ਇਹ ਜਿਹੜੇ ਪੰਜੇ ਇਹਨਾਂ ਵਿੱਚ ਕੁਝ ਗੁਣ ਵੀ ਹੈਗੇ ਨਾਲ ਨਾਲ, ਇਹਨਾਂ ਦੀ ਵਰਤੋਂ ਕਵਰਤੋਂ ਦੀ ਬਣਦਾ। ਜੇ ਲਾਲਚ ਨਾਮ ਜਪਣ ਦਾ ਕੀਤਾ ਹੈ ਤਾਂ ਲਾਲਚ, ਸੰਗਤ ਚਾਉਣ ਦਾ ਕੀਤਾ ਹੈ ਤਾਂ ਲਾਲਚ, ਪਰ ਕਿਆ ਉਸ ਲਾਲਚ ਦੇ ਮੁਕਾਬਲੇ ਨਿਰੰਤਰ ਮਿਲਣ ਨਾਲ? ਬਹੁਤ ਫਰਕ। ਕਹਿੰਦੇ ਧਰਮ ਦੇ ਸਹਿਤ ਮਰਨਾ ਕੋਈ ਘਾਟੇ ਵਾਲੀ ਗੱਲ ਨਹੀਂ, ਧਰਮ ਤੋਂ ਬੇਮੁਖ ਹੋ ਕੇ ਜੀਣਾ ਬਹੁਤ ਵੱਡੇ ਘਾਟੇ ਵਾਲੀ ਗੱਲ ਹੈ। ਇਹ ਘਾਟੇ ਦਾ ਸੌਦਾ ਕਦੇ ਧਰਮੀ ਕੁਛ ਨਹੀਂ ਕਰਿਆ ਕਰਦੇ, ਇਸ ਵਿੱਚ ਭਾਵੇਂ ਹਜ਼ਾਰ ਟੁਕੜੇ ਕਰਦੇ। ਤੇ ਨਹੀਂ ਤਜੋ
ਪਾਏ ਦੇਵੀ ਉਦਾਰ,
ਮੈਂ ਜਿਸ ਥਾਂ ਤੇ ਉਸ ਆਦਿ ਸ਼ਕਤੀ ਦੀ ਪੂਜਾ ਕਰਦਾ ਹਾਂ, ਮੈਂ ਉਸ ਪੂਜਾ ਦੇ ਇਰਾਦੇ ਨੂੰ ਬਦਲਣ ਵਾਲਾ ਨਹੀਂ ਹੁੰਦਾ, ਇਹ ਪੂਜਾ ਕਰਦਾ ਰਹਾਂਗਾ।
ਸੁਣ ਭਇਓ ਬੈਣ ਸ਼ੂਦਰ ਸੋ ਤੁਤ, ਜਾਣ ਜੁਟਿਓ ਆਣ ਮਤ ਰਾਸ਼ ਜੁਤ।
ਇਹਨਾਂ ਬਚਨਾਂ ਨੂੰ ਸੁਣ ਕੇ ਕੋਈ ਸ਼ੂਦਰ ਰਾਜਾ ਕ੍ਰੋਧ ਤੇ ਸਹਿਤ ਹੋ ਗਿਆ ਹੈ, ਇਹ ਮੰਨ ਲਓ ਕਿ ਜਿਵੇਂ ਮਕਰਾਸ਼ ਦੈਤ ਹੋਇਆ ਹੈ, ਉਹ ਆਣ ਕੇ ਜੁੱਧ ਵਿੱਚ ਜੁੜ ਗਏ, ਮਨਵੇ ਦੈਤ ਹੀ ਆ ਗਿਆ ਸਮਝੇ ਬ੍ਰਹਮ। ਇਸ ਪ੍ਰਕਾਰ ਦਾ ਭਾਣਾ ਵਰਤਿਆ,
ਜੋ ਤ੍ਰਿਦ ਸੁਪੁਰਦ ਸਰੋਣ ਸਰੋਣਤ ਚੁਚਾਣ,
ਕਹਿੰਦੇ ਦੋ ਦੋਨੇ ਹੀ ਦਿਗ ਨੇਤਰ ਤੇ ਸੁਪੁਰਦ ਸਹਿਤ ਕ੍ਰੋਧ ਤੇ ਸਰੋਣਤ ਲਹੂ ਚੁਚਾਣ ਚੌਣ ਕੁਪਾ, ਇਹ ਦੋਨੇ ਨੇਤਰਾਂ ਵਿੱਚ ਕ੍ਰੋਧ ਦੀ ਅੰਸ਼ ਨੇ ਖੂਨ ਤਾਰ ਦਿੱਤਾ, ਉਹਦੀਆਂ ਅੱਖਾਂ ਰੰਗੀਆਂ ਵਿੱਚ ਤੇ ਉਹਦੇ ਵਸ ਤੋਂ ਬਾਹਰ ਹੋ ਗਿਆ ਕ੍ਰੋਧ, ਸਰੀਰ ਕ੍ਰੋਧ ਚ ਕੰਬਣ ਲੱਗਾ ਤੇ ਬ੍ਰਹਮ ਨੂੰ ਦੁਸ਼ਮਣ ਲੱਗਾ।
ਜਨ ਕਾਲ ਕਾਹੇ ਦੀਨੀ ਨਿਸ਼ਾਨ,
ਮਾਨੋ ਕਾਲ ਨੇ ਆ ਕੇ ਉਸ ਨੂੰ ਨਿਸ਼ਾਨੀ ਕਰ ਦਿੱਤੀ, ਨਿਸ਼ਾਨੀ ਦੇ ਦਿੱਤੀ ਹੈ।
ਹੱਥ ਗਰਭ ਮੂੜ ਭੇਚਣ ਬੁਲਾਏ,
ਇਹ ਮੂਰਖ ਉਸੇ ਵੇਲੇ ਆਪਣੇ ਕਿਰਤਨ ਦੀ ਇਹ ਦਾਸਾਂ ਦੀ ਭਾਵ ਉਹਨਾਂ ਚੰਗਾਲਾਂ ਨੂੰ ਜੋ ਕਤਲ ਕਰਨ ਵਾਲੇ, ਉਸੇ ਵੇਲੇ ਆਪਣੇ ਕਿਰਤਨ ਦਾਸਾਂ ਉਹਨਾਂ ਨੂੰ ਹੁਕਮ ਦਿੰਦਾ ਹੈ,
ਉੱਚੇ ਬੈਣ ਇਹ ਹਾਂ ਜਾਏ,
ਇਹ ਹੁਕਮ ਦੇ ਦਿੱਤਾ ਕਹਿੰਦੇ ਇਹਨੂੰ ਲੈ ਜਾਓ, ਹਨੂੰ ਦਾਸ ਕਰ ਦਿਓ ਉਸ ਨੂੰ, ਇਹ ਮਾਰ ਦਿਓ ਛੱਡਣਾ ਨਹੀਂ ਹੈ।
ਲੈ ਗਏ ਦਾਸ ਦਰੋਹੀ ਤੁਰੰਤ,
ਉਸ ਦਾਸ ਇਸ ਨੂੰ ਦੇ ਕੇ ਦੁਸ਼ਮਣ ਧਰੋਹ ਕਰਨ ਵਾਲੇ ਕਰਦੇ ਉਸ ਨੂੰ ਲੈ ਕੇ ਹਨ।
ਜਹਿ ਸੰਭਰ ਸੁਭ ਦੇਵਲ ਸੁਭੰਤ,
ਤੇ ਜਿੱਥੇ ਸੰਭਰ ਉਸ ਦੇਹ ਦਾ ਇੱਕ ਦੇਵ ਭਾਵ, ਉੱਥੇ ਇੱਕ ਮੰਦਰ ਹੈ ਤੇ ਉਸ ਮੰਦਰ ਦੇ ਸਾਹਮਣੇ ਨੂੰ ਕਤਲ ਕਰਨ ਵਾਸਤੇ ਲੈ ਗਏ।
ਇਹ ਬਾਦ ਆਠ ਮੁਸਕੈ ਚੜਾਏ,
ਪੁਰਾਤਨ ਸਮੇਂ ਦੀ ਇਹੀ ਗੱਲ ਆ ਰਹੀ ਹੈ ਕਿ ਜਦੋਂ ਕਿਸੇ ਨੂੰ ਫਾਂਸੀ ਦੇਣੇ ਉਹਦੇ ਤੇ ਇੱਕ ਟੋਪ ਪਾ ਰਹੇ ਨੇ, ਉਹਦੀਆਂ ਅੱਖਾਂ ਹੋਈਆਂ, ਜਾਂ ਉਹਨੂੰ ਫਾਂਸੀ ਦੇਣ ਲੱਗਿਆ ਅੱਖਾਂ ਦੀ ਪੱਟੀ ਬਣ ਗਈ, ਇਹਦੀਆਂ ਤੇ ਬਾਂਹ ਆਮ ਮੁਸਕੈ ਚੜਾਏ, ਬਾਹਾਂ ਪਿੱਛੇ ਨੂੰ ਕਰਕੇ ਬਣ ਰਹੀਆਂ ਤੇ ਇਹਦੀਆਂ ਅੱਖਾਂ ਜਿਹੜੀਆਂ ਸਨ ਉਹ ਬੰਦ ਕਰ
ਦਿੱਤੀਆਂ। ਫਿਰ
ਖੰਡਾ ਕਰ ਲਿਆ ਤੇ ਤਲਵਾਰ ਨੂੰ ਤਾਣ ਕੇ ਉਹਨੂੰ ਮਾਰਨ ਦੇ ਲਈ,
ਜਬ ਤੇ ਦੇਣ ਤੇ ਤੇਗ ਤਾਣ,
ਜਦੋਂ ਤੇਗ ਤਾਣ ਕੇ ਉਹਨੂੰ ਮਾਰਨ ਲੱਗੇ ਜਲਾਦ, ਸਾਹਮਣੇ ਰਾਜਾ ਖੜੇ ਮਰਵਾਉਣ ਵਾਲਾ ਮਾਰਨ ਵਾਲੇ, ਤੇ ਜਿਸ ਵੇਲੇ ਉਹਦੇ ਤੇ ਵਾਰ ਕਰਨ ਲੱਗੇ
ਤਬ ਜੀਓ ਕਾਲ ਤੋਂ ਵਿਪਰ ਧਿਆਨ,
ਤਦ ਉਸ ਵੇਲੇ ਉਸ ਅਦਾਲਤ ਤੋਂ ਵਾਹਿਗੁਰੂ ਦਾ ਪਰਮੇਸ਼ੁਰ ਦਾ ਧਿਆਨ ਕੀਤਾ ਉਸ ਬ੍ਰਹਮ ਨੇ। ਇਹ ਅਕਾਲ ਪੁਰਸ਼ ਕਾਲਨ ਤੋਂ ਕਾਲ ਮਹਾਂਕਾਲਨ ਤੋਂ ਕਾਲ ਹੈ, ਜਾਂ ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਉਸ ਮਹਾਂਕਾਲ ਨੂੰ ਯਾਦ ਕੀਤਾ, ਐ ਮੇਰੇ ਪਰਮੇਸ਼ੁਰ
ਜਬ ਜੀਓ ਚਿਤ ਮੋਹ ਵਿਪਰ ਧਿਆਨ,
ਤੇ ਜਦੋਂ ਇਸ ਬ੍ਰਹਮ ਨੇ ਚਿਤ ਚ ਧਿਆਨ ਕੀਤੇ ਤਾਂ
ਇਹ ਦੀਨ ਦਰਸ ਤਬ ਪਾਲ ਆਣ,
ਤੇ ਉਸੇ ਵੇਲੇ ਅਜੇ ਰਾਜੇ ਨੂੰ ਤਾਂ ਨਹੀਂ ਖੇਡ, ਤੇ ਕਾਲ ਭਗਵਾਨ ਨੇ ਅਕਾਲ ਪੁਰਖ ਨੇ ਬ੍ਰਹਮ ਨੂੰ ਆ ਕੇ ਦਰਸ਼ਨ ਦੇ ਦਿੱਤੇ। ਮੈਂ ਤੂੰ ਕੀ ਬੋਲਦਾ, ਤੇਰੀ ਮਦਦ ਲਈ ਮੈਂ ਆ ਗਿਆ, ਬਸ ਮੈਂ ਜਿਵੇਂ ਸੰਸਾਰ ਨੂੰ ਪ੍ਰਗਟ ਹੋ ਕੇ ਦਰਸ਼ਨ ਦੇਣੇ ਨੇ, ਇਹ ਤੇਰੇ ਸੀ ਤੈਨੂੰ ਦਿਖਾ ਦਿੱਤਾ, ਮੈਂ ਪਹੁੰਚ ਗਿਆ, ਤੈਨੂੰ ਤਸੱਲੀ ਹੋ ਜਾਵੇ ਬਸ, ਤੇ ਮੈਂ ਆਪਣੇ ਤਰੀਕੇ ਨਾਲ ਪ੍ਰਗਟ ਹੋਇਆ ਜਿਵੇਂ ਹੁਣ ਬ੍ਰਹਮਣ ਕਰੇ ਹਨ।
ਨਹੀਂ ਕਰੋ ਚਿੰਤ ਚਿਤ ਮਾਜ ਏਕ,
ਸੁਰੰਚਿਤ ਮਾਤਰ ਵੀ ਚਿੰਤਾ ਨਾ ਕਰ, ਮੈਂ ਤੇਰੀ ਮਦਦ ਲਈ ਆ ਗਿਆ
ਹਾਂ,
ਤੇਰੇ ਇੱਕ ਦੁਸ਼ਮਣ ਨੂੰ ਮਾਰਨ ਦੇ ਕਾਰਨ ਮੈਂ ਫਿੱਟ ਹੋਇਆ, ਪਰ ਅਨੇਕ ਸ਼ਤਰੂਆਂ ਨੂੰ ਮਾਰਨਾ, ਇਹ ਤਾਂ ਤੇਰਾ ਤਾਂ ਇੱਕ ਕਾਰਨ ਹੀ ਬਣਿਆ ਪੋਲ, ਮੈਂ ਆ ਗਿਆ ਜੋ ਕੰਮ ਕਰਨਾ ਹੈ ਉਸ ਕੰਮ ਕਰਨ ਲਈ ਹਾਜ਼ਰ ਹੋ ਗਿਆ।
ਭਾਈ
ਹੁਣ ਚੰਗੀ ਤਰ੍ਹਾਂ ਧਿਆਨ ਨਾਲ ਇਹ ਸੁਣ ਲਓ, ਸਮਾਂ 10-15 ਮਿੰਟ ਦਾ, ਬਾਕੀ 10 ਮਿੰਟ ਹੈ, ਅੱਜ ਦੀ ਕਥਾ ਸਮਾਪਤ ਹੈ। ਇਹਦੇ ਨਾਲ ਹੀ ਕਲਕੀ ਪ੍ਰਗਟ ਹੋਣ ਦੀ ਗੱਲ ਸਮਾਪਤ ਹੋਣੀ ਹੈ। ਦੋ ਪੁੱਤਾਂ ਦੇ ਚੋਣ ਕਲਕੀ ਅਵਤਾਰ ਪ੍ਰਗਟ ਹੋ ਰਹੇ ਹੈ, ਕਿਸ ਢੰਗ ਨਾਲ ਕਿੱਥੋਂ ਪ੍ਰਗਟ ਹੋਣਾ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲੇਖਣੀ ਪ੍ਰਗਟ ਕਰੇਗੀ, ਕਿੱਥੋਂ ਪ੍ਰਗਟ ਹੋਣਾ ਹੈ, ਅਰ ਕਿਸ ਥਾਂ ਤੇ ਪ੍ਰਗਟ ਹੋਣਾ ਹੈ, ਆਪਣੇ ਆਪਣੇ, ਤੇ ਜਿਸ ਤਰ੍ਹਾਂ ਆਪਣੇ ਆਪਣੇ ਅਰਥ ਬਣਾਏ ਹੋਏ ਨੇ, ਆਪ ਨਛੱਤਰ ਹੈ ਜਾਣ ਸਕਦਾ, ਤੇ ਹੋਰ ਕੀ ਤੁਸੀਂ ਮਰਦ ਕਰ ਦੇਣਾ, ਮੌਜ ਲੱਗੀ ਬਜ਼ਾਰ ਕਰਨ ਵਾਲਿਆਂ ਨੂੰ, ਕੋਈ ਕਿਸੇ ਤਰ੍ਹਾਂ ਨਾ ਕਰੀ ਜਾਂਦਾ, ਕੋਈ ਕਿਸੇ ਤਰ੍ਹਾਂ ਰੱਖੀ ਜਾਂਦਾ। ਭੋਲੀ ਜਨਤਾ ਪਤਾ ਨੀ ਕਿਉਂ ਕਿਹਾ ਭੋਲਾਪਣ ਸਾਡੇ ਵਿੱਚ ਆ ਗਿਆ, ਇਉਂ ਲੱਗਿਆ ਕਿ ਪਰਮਾਰਥੀ ਵਿਦਿਆ ਸਾਡੇ ਵਿੱਚੋਂ ਦਿਨ ਪ੍ਰ ਦਿਨ ਲੋਪ ਹੋ ਰਹੀ ਹੈ, ਬਸ ਹੋਰ ਕੋਈ ਕਾਰਨ ਨਹੀਂ ਹੈ। ਵਿਦਿਆ ਨੇਤਰ ਹੈ, ਨੇਤਰਾਂ ਤੋਂ ਬਿਨਾਂ ਅੱਖਾਂ ਦੇ ਸਾਹਮਣੇ, ਇਸ ਲਈ ਕੁਝ ਅੰਧੇਰਾ ਆ ਗਿਆ ਹੈ। ਵਿਦਿਆ ਪਰਮਾਰਥੀ ਵਿਦਿਆ ਅਤੀ ਜ਼ਰੂਰੀ ਹੈ, ਤੇ ਇਸ ਪ੍ਰਕਾਰ ਨੂੰ ਕਹਿ ਰਹੇ ਨੇ, ਕਹਿੰਦੇ ਉਸ ਵੇਲੇ ਤਾਂ ਪਰੀ ਸੂ ਭੋਲੇ ਨਿਧਾਰ, ਉਸ ਮੰਦਰ ਦੇ ਤਹਿ ਖਾਨੇ ਦੇ ਵਿੱਚੋਂ ਇੱਕ ਐਸਾ ਗਿਆ, ਤੇ ਜਿਵੇਂ ਧਰਤੀ ਫਟ ਗਈ ਹੁੰਦੀ ਹੈ, ਤੇ ਉਹਦੇ ਰਫਤਾਰ ਦਾ ਕੋਈ ਤੂਫਾਨ ਧਰਤੀ ਦੇ ਵਿੱਚੋਂ ਬਾਹਰ ਆ ਰਿਹਾ, ਸੂ ਪੈ ਰਹੀ ਹੈ, ਹਵਾ ਦੀ ਸੂ ਸੂ ਨਹੀਂ ਵੱਜ, ਇਸ ਕਰਕੇ ਬੜੀ ਭਾਰੀ ਇਲਾਜ ਹੋਵੇਗੀ।
ਇਲਾਜ
ਦੇ ਨਾਲ ਹੀ ਕਲਕੀ ਅਵਤਾਰ ਤੇ ਸਾਹਮਣੇ ਆਣ ਕੇ ਦਰਸ਼ਨ ਦੇ ਜਿਵੇਂ ਤੱਤੇ ਅੱਖਾਂ ਚੋਂ ਆਇਆ ਸੀ, ਤੇ ਭੋਲੇ ਦੇ ਤਹਿ ਖਾਨੇ ਵਿੱਚੋਂ ਆਇਆ, ਕਿਸੇ ਵੇਲੇ ਉਦੋਂ ਤੋਂ ਬਾਹਰ ਨਹੀਂ ਆਇਆ, ਸਿੱਧੇ ਧਰਤੀ ਤੋਂ ਪ੍ਰਗਟ ਹੋ ਗਿਆ। ਉਸ ਦੇਵ ਮੰਦਰ ਦੇ ਵਿੱਚ ਭਗਵਾਨ ਨੇ ਆਣ ਕੇ ਦਰਸ਼ਨ ਦੇਣੇ
ਨੇ,
ਉਸ ਵੇਲੇ ਤਾਰ ਪ੍ਰਮਾਣ ਕਰਿਆਸਤ, ਤਾੜੀ ਦੇ ਵਿਸ਼ ਜਿੱਡਾ ਖਿੰਦਾ ਉਹਦੇ ਹੱਥ ਵਿੱਚ ਜਦੋਂ ਤਾਂ ਚੁੱਕਣਾ ਹੈ,
ਜਿਵੇਂ
ਜੋ ਤੁਰਕ ਸਥਾਨ ਦੇ ਸੋਹਣੇ ਰੰਗ ਵਾਲੇ ਘੋੜੇ ਦੇ ਉੱਤੇ ਉਹਨੇ
ਸੁਰੰਗੀ ਧੱਠਾ ਘੋਰੀਆ,
ਇਹਨੂੰ ਸਿਰ ਖੰਡੀ ਛੰਦ ਬਿਲਕੁਲ ਜਿਹੋ ਜੇ ਦੁਰਗਾ ਦੇ ਯੁੱਧ ਵਿੱਚ, ਜਿਹੋ ਜੇ ਦੁਰਗਾ ਨੂੰ ਪੌੜੀਆਂ ਤੇ ਦੇਵੀ ਦੇ ਯੁੱਧ ਵਿੱਚ ਮਹਾਰਾਜ ਚੰਡੀ ਦੀ ਵਾਰ ਵਿੱਚ ਲਿਖਦੇ ਨੇ, ਇਹ ਉਸ ਪ੍ਰਕਾਰ ਦੀ ਰਚਨਾ ਆ ਗਈ। ਬੱਚੇ ਨਾਦ ਕਹਿੰਦੇ ਜਿਸ ਵੇਲੇ ਬੜੇ ਸੋਹਣੇ ਰੰਗ ਵਾਲੇ ਨਾਦ ਵਜੇ, ਤੇ ਉੱਚੀਆਂ ਧਨਾਂ
ਨੱਚੇ ਜਾਣ ਫਿਰੰਗੀ ਵਜੇ ਘੁੰਗਰੂ,
ਇਉਂ ਮਲੂਮ ਹੁੰਦਾ ਹੈ ਕਿ ਮਾਨੋ ਜੰਗ ਦੇ ਫਿਰੰਗੀ ਨੱਚ ਰਹੇ ਨੇ ਤੇ ਵਜ ਰਹੇ
ਨੇ, ਲਦਾ ਤਿਰਸੂ ਨਿਠੰਗੀ ਝੂਲਣ ਬੈਠਾ,
ਬਲਸੇ ਨੇਜੇ ਝੰਡੇ ਝੂਲਦੇ ਹਨ,
ਸਾਵਣ ਜਾਣੋ ਮਨ ਦੀ ਘਟਾਂ ਡਰਾਵਣੀ,
ਹੁੰਦਾ ਕਿ ਜਾਣੋ ਸੌਣ ਦੀਆਂ ਕਾਲੀਆਂ ਘਟਾਂ ਡਰਾਉਣੀਆਂ ਚੜ੍ਹ ਕੇ ਆ ਗਈਆਂ ਹਨ, ਤੇ ਇੱਕ ਵਾਰੀ ਸ਼ਕਲ ਵੇਖਦੇ ਨੇ ਅੱਧਾ ਰੂਸ਼ਿਤ ਹੋ ਜਾਣਾ, ਵਿਆਹ ਕੀ ਪਾਣਾ ਕਰਦੇ। ਅਚਾਨਕ ਹੀ ਕਲਕੀ ਅਵਤਾਰ ਦਾ
ਉਸ ਦੇਵ ਮੰਦਰ ਦੇ ਤਹਿ ਖਾਨੇ ਭੋਲੇ ਦੇ ਵਿੱਚੋਂ ਇਸ ਪ੍ਰਕਾਰ ਪ੍ਰਗਟ ਹੋ ਕੇ ਬਾਹਰ
ਆਉਣਾ
ਸ਼ਰੀਰ ਤੇ ਇਸ ਪ੍ਰਕਾਰ ਕਾਲੇ ਰੰਗ ਦੇ ਬਾਣੇ ਚ ਉਤਾਰ ਦਾ ਬਾਣਾ ਜਿਹੜਾ ਤਾਈ ਤਾਲਾ ਬਾਣਾ ਹੈ ਇਸ ਪ੍ਰਕਾਰ ਦਾ ਬਾਣਾ ਤੇ ਉਹ ਕਲਕੀ ਅਵਤਾਰ ਦੇ ਹੱਥ ਵਿੱਚ
ਹੱਥ ਦੀ ਠੰਡਾ
ਲੋ ਭਾਈ ਨਾਲ ਪੜ੍ਹੇ ਲਿਖੇ ਬੈਠੇ ਹੋ ਮੈਂ ਤਾਂ ਸਕੂਲ ਦੀ ਵਿਦਿਆਰੀ ਬਹੁਤ ਹੀ ਪੜ੍ਹਿਆ ਹੋਇਆ ਹੱਥ ਕੋਣੀ ਤੱਕ ਜਿਹੜਾ ਇਹਨੂੰ ਹੱਥ ਕਹਿੰਦੇ ਨੇ ਇਹ ਲਗਭਗ ਡੇਢ ਫੁੱਟ ਤੇ ਹੁਣ ਫੁੱਟਾਂ ਦਾ ਅਰਦਾਸ ਤੁਸੀਂ ਗਿਣ ਲਓ ਵੀ 300 ਹੱਥ ਲੋ ਹੱਥ ਵਿੱਚ ਹੋਏਗਾ ਸੁਖਨਾ 450 ਫੁੱਟ ਬਣਦਾ 450 ਫੁੱਟ ਦਾ ਖੰਡਾ ਆ ਜਿਹੜੇ ਤੁਰੇ ਫਿਰਦੇ ਨੇ ਲਾਗਰੀ ਕੋਈ ਜੇ ਕੋਈ ਨਹੀਂ ਕਰੰਕ ਕੋਈ ਇਹਨਾਂ ਨੂੰ ਜੇ 450 ਫੁੱਟ ਦਾ ਖੰਡਾ ਮੋਢੇ ਤੇ ਰੱਖ ਰਹੀ ਮੇਰੇ ਨਾਲ 100 ਜਣੇ ਤੇ ਨਹੀਂ ਲੈ ਕੇ ਤੁਰਨਾ ਜੇ ਉਹ ਧਾਰ ਚ ਕਰਦੀ ਤੇ ਤੁਰੋ ਉਹਦੇ ਹੱਥ ਇਹ ਰੱਬੀ ਖੰਡਾ ਹੈ ਕਿਸੇ ਮਿਸਤਰੀ ਦਾ ਨਹੀਂ ਬਣਾਇਆ 450 ਫੁੱਟ ਦਾ ਖੰਡਾ ਬਣਦਾ ਹੈ ਕਿਉਂਕਿ 300 ਹੱਥ ਉਹ ਖੰਡਾ ਧੂਏ ਆ 300 ਹੱਥ ਜਾਣੇ ਇੱਕ ਹੱਥ ਡੇਢ ਫੁੱਟ ਦਾ 450 ਫੁੱਟ
ਲਾਜੀ ਭੌਰ ਕੀ ਸ਼ਾਲਾ ਪਾਈਆਂ
ਉਹ ਹੀ ਸੂਰਮੇ ਦੇ ਸਰੀਰ ਤੇ ਇਸ ਪ੍ਰਕਾਰ ਦੇ ਕਾਲੇ ਬਾਣੇ ਤੇ ਕਲਗੀ ਅਵਤਾਰ ਦੇ 300 ਹੱਥ ਦਾ ਖੰਡਾ ਧੂਆ ਹੋਇਆ ਤੇ ਘੋੜਾ ਇਸ ਤਰ੍ਹਾਂ ਫਿਰਦਾ ਤਾਂ ਲੰਗੀ ਛਾਲਾਂ ਪਾਈਆਂ ਤੇ ਘੋੜਾ ਇਸ ਤਰ੍ਹਾਂ ਫਿਰੇਗਾ ਛੇ ਛਾਲਾਂ ਮਾਰਦਾ
ਫਿਰਦਾ
ਸੂਰਮੇ ਗੋਲ ਚੱਕਰ ਬੰਨ ਕੇ ਲੜ ਰਹੇ ਹੋਣਗੇ ਕਿ ਸ਼ਿਵ ਜੀ ਦੇ ਜਿਹੜੇ ਭੰਗੀ ਤਰੰਗੀ ਭਾਵ ਤੇ ਬਲ ਆਰਤ ਹਨ ਤੇ ਉਹ ਦਾਇਰਾ ਬੰਨ ਕੇ ਨੱਚ ਰਹੇ ਹਨ ਤੇ ਇਸ ਪ੍ਰਕਾਰ ਹੋਏਗਾ
ਬੱਚੇ ਨਾਲ ਸੁਰੰਗੀ ਅਣੀਆਂ ਜੁਟੀਆਂ
ਸੁਰੰਗੀ ਨਾਲ ਬਦਲੇ ਹੋਣਗੇ ਤਿੱਖੀਆਂ ਅਣੀਆਂ ਆਪੋ ਵਿੱਚ ਯੋਧੇ ਜੁਟ ਪੈਣਗੇ
ਪਵੰਗੀ ਫੌਜਾਂ ਚੀਰ
ਤੇ ਉਧਰ ਘੋੜੇ ਸੱਤ ਜੀ ਚੜ੍ਹਦੇ ਜਵਾਨ ਚੀਰ ਦੇ ਤਲਵਾਰਾਂ ਧੋ ਕਰਕੇ ਉਹਨਾਂ ਦੇ ਵਿੱਚ ਦੀ ਪਾਰ ਲਗਾਉਂਦੇ ਫਿਰਦੇ ਹੋਣਗੇ
ਉੱਠੇ ਸ਼ੈਲ ਸ਼ਲੰਗੀਆਂ ਪਾਈਆਂ
ਸ਼ੈਲ ਜਵਾਨ ਉੱਠ ਕੇ ਛਾਲਾਂ ਪਾਈਆਂ ਹੋਣਗੀਆਂ ਉਹਨਾਂ ਦੇ ਜਦੋਂ ਤੇਜਾ
ਝਾੜਨਗੇ
ਨਾ ਝਾੜ ਝਾੜ ਕੇ ਤੇਗਾਂ ਇੱਕ ਦੇ ਵੱਜਣਗੀਆਂ ਇਹੋ ਸਾਹ ਸੁਣੀ ਉਹਨਾਂ ਦੇ ਅਗਾਂ ਆਦ ਨਿਕਲੀਆਂ ਤੇ ਕਾੜ ਕਾੜ ਦੀਆਂ ਆਵਾਜ਼ਾਂ ਤੇ ਆਪਣੀਆਂ ਸਾਹ ਸੁਣੀ ਉਸ ਵੇਲੇ ਜੰਗ ਸ਼ੁਰੂ ਹੋ ਜਾਣਾ ਉਸੇ ਵੇਲੇ ਜੰਗ ਦਾ ਪ੍ਰਸੰਗ ਅੱਗੇ ਸਾਹ ਸੁਣੀ ਆਏਗਾ ਤੇ ਹੁਣ ਇਹ ਬਾਕੀ ਹੈ 3 ਕੁ ਮਿੰਟ ਬਾਕੀ ਰਹਿੰਦੇ ਨੇ ਤੇ ਬੇਨਤੀ ਦਾਸ ਕਰਦਾ ਇਹ ਸਤਕਾਰ ਨੇ ਜਿੰਨੇ ਅਵਤਾਰਾਂ ਦੇ ਪ੍ਰਸੰਗ ਲਿਖੇ ਜਦੋਂ ਕਿਸੇ ਦੇ ਯੁੱਧ ਦਾ ਪ੍ਰਸੰਗ ਆ ਗਿਆ ਨਾ ਫਿਰ ਉਹਨੂੰ ਇੰਨਾ ਵਧਾ ਦੇਣਾ ਕੱਲੀ ਕੱਲੀ ਆਵਾਜ਼ ਕੱਲਾ ਕੱਲਾ ਸ਼ਸਤਰ ਵਾਲੀ ਜਿਹੜੀ ਕਥਾ ਇਹਨੂੰ ਧਿਆਨ ਨਾਲ ਸੁਣੀ ਜਾਇਓ ਤੇ ਇਹਦੇ ਚ ਕੁਛ ਗੁਰਮੁਖ ਇਹਦੇ ਵੀ ਹੋਣਗੇ ਤੇ ਕੁਝ ਬੀਬੀਆਂ ਤੇ ਜਿਹਨਾਂ ਨੂੰ ਐ ਲੱਗੂ ਵੀ ਇਹ ਉੱਚੀ ਉਹੀ ਜੀ ਨਹੀਂ ਬਣਦੀ ਜਿਹੀ ਪਹਿਲਾਂ ਸੀ ਤੇ ਕੁਛ ਅਸੀਂ ਬਹੁਤ ਹੀ ਜ਼ਿਆਦਾ ਹੱਦ ਤੋਂ ਜ਼ਿਆਦਾ ਠੰਡ ਲੋੜਦੇ ਹਾਂ ਭਾਵੇਂ ਜੋੜਾਂ 'ਚ ਦਰਦ ਹੋਣ ਲੱਗ ਪਏ ਠੰਡ ਬਹੁਤ ਹੀ ਚੰਗੀ ਲੱਗਦੀ ਹੈ ਇਹਦੇ ਨਾਲ ਨਾਲ ਭਾਈ ਵੀਰ ਰਸ ਜਿਹੜਾ ਦਿੱਤਾ ਤੇ ਵੀਰ ਰਸ ਭੈ ਕੌਮ ਕੋ ਦੇਤ ਨੇ ਨਹਿ ਭੈ ਮਾਨ ਕਾਨ ਦੋਨੇ ਗੱਲਾਂ ਜ਼ਰੂਰੀ ਨੇ ਭਗਤੀ ਰਸ ਹੁੰਦਾ ਵੀਰ ਰਸ ਗਰਮ ਸਰੀਰ ਦੇ ਵਿੱਚ ਦੋ ਚੀਜ਼ਾਂ ਇੱਕ ਗਰਮੀ ਇੱਕ ਠੰਡ ਠੰਡ ਮੌਤ ਗਰਮੀ ਜੀਵਨ ਜਦੋਂ ਕੋਈ ਬੰਦਾ ਮਰਦਾ ਕਹਿੰਦੇ ਜੀ ਠੰਡਾ ਹੋ ਗਿਆ ਇਹਦਾ ਮਤਲਬ ਹੁਣ ਜਮੇ ਨਹੀਂ ਕਰਨ ਚੁੱਕ ਰਿਹਾ ਜਦੋਂ ਠੰਡ ਕਹਿੰਦੇ ਉਹ ਠੰਡਾ ਹੋ ਗਿਆ ਤੇ ਇਸ ਕਰਕੇ ਭਾਈ ਜੀਵਨ ਜਿਹੜੀ ਹੈ ਨਾ ਇਹ ਜਿਹੜੀ ਨਵ ਚੱਲਦੀ ਹੈ ਗਰਮੀ ਦੱਸਦੀ ਹੈ ਉਹਨਾਂ 'ਚ ਜੀਵਨ ਬਣਿਆ ਹੋਇਆ ਇਸ ਕਰਕੇ ਜੀਣੇ ਦੇ ਲਈ ਦੋਨੇ ਚੀਜ਼ਾਂ ਜ਼ਰੂਰੀ ਤੇ ਜੇ ਬਹੁਤੀ ਗਰਮੀ ਹੋਵੇ ਉਹਦੇ ਵਿੱਚ ਵੀ ਸਾਹ ਸੁਣੀ ਬਹੁਤੀ ਗਰਮੀ ਹਰ ਚੀਜ਼ ਨੂੰ ਖਰਾਬ ਕਰ ਦਿੰਦੀ ਠੰਡ ਤੋਂ ਖਰਾਬ ਹੋਣ ਤੋਂ ਬਚਾ ਕੇ ਰੱਖਦੀ ਹੈ ਫਰਿੱਜਾਂ ਰਾਹੀਂ ਰੱਖੀਆਂ ਹੋਈਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਸੇ ਤਰ੍ਹਾਂ ਕੁਝ ਬਹੁਤ ਕੀਮਤੀ ਸਮਾਜ ਹੈ ਗੁਰੂ ਨਾਨਕ ਦਾ ਸਮਾਨ ਜਿਹੜਾ ਖਾਣ ਵਾਲਾ ਹੈ ਉਹ ਵੀ ਕੋਈ ਠੰਡੀਆਂ ਬ੍ਰਿਜਾਂ 'ਚ ਰੱਖਣ ਵਾਲਾ ਭਗਤੀ ਰਸਤਾ ਜ਼ਰੂਰੀ ਪ੍ਰਸੰਨ ਗੁਰੂ ਕਿਰਪਾ ਕਰੇ ਫੁੱਲਾਂ ਚੁੱਕਾਂ ਦੀ ਖਿਮਾਂ ਦੀ ਇੱਥੇ ਸਮਾਨ
ਉੱਠੇ ਸ਼ੈਲ ਸ਼ਲੰਗੀ ਸ਼ਾਲਾ ਪਾਈਆਂ ਝਾੜ ਚੜਾ ਪਚੜੰਗੀ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੇਰਾ ਜੋਤ ਹੇ ਪਾਰ ਬ੍ਰਹਮ ਅਵਨਾਸ਼ ਅਵਨਾਸ ਹੇ ਪੂਰਨ ਹੇ ਸਰਬ ਦੁਖ ਪੰਜਨ ਗੁਣ ਤਾਸ ਹੇ वाहेगुरु जी का परिश्रम।